हर पैलड़ी लाओ प्रवृति करम दृढ़ाया बलराम जियो। वाणी ब्रह्मा वेद धर्म दृढ़ो पाप तजाया बलराम जियो। धर्म दृढ़ो हर नाम त्याओ सिमरत नाम दृढ़ाया। सतगुर गुर पूरा राधो सब किल बिख पाप गवाया। सहजनंद हुआ वडभागी मन हर हर मीठा लाया। जन कहे नानक लाओ पहली आरंभ कारज रचाया। हर दूजड़ी लाओ सतगुर पुरख मिलाया बलराम जियो। निरपो पै मन होई ओमे मैल गवाया बलराम जियो। निर्मल पव पाया हर गुण गाया हर वेखे राम हदूरे। हर आत्म राम पसारिया स्वामी सर्व दया भरपूरे। अंतर बार हर प्रभे को मिल हर जन मंगल गाए। जन नानक दूजी लाव चलाई अनद शब्द हो जाए। हर तीजड़ी लाव मन चाऊ पिया बैरा गिया बलराम जियो। संत जना हर मेल हर पाया वट पा गिया बलराम जियो। निर्मल हर माया हर गुण गाया मुख बोली हर वाणी। संत जना वट पागी पाया हर कथिए कथ कहानी। हृदय हर 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 तुनुप जी हर जपिए मस्तक पाग जियो। जन नानक बोले तीजी लावे हर उपजे मन बैराग जियो। हर चौथड़ी लाव मन थैज पिया हर पाया बलराम जियो। गुरमुख मिलिया सुभाई हर मन तन मीठा लाया बलराम जियो। हर मीठा लाया मेरे प्रपाया अंदिन हर लिवलाई। मन सिंधिया फल पाया स्वामी हर नाम वजी बदाई। हर प्रभ ठाकुर काज रचाया तन हृदय ना विगासी। जन नानक बोले चौथी लावे हर पाया प्रभ अविनाशी।
ਚਾਰ ਲਾਵਾਂ ਲਾਵਾਂ ਦਾ ਅਰਥ ਹੈ ਫੇਰੇ ਫੇਰੇ ਦਾ ਭਾਵ ਹੈ ਇਸ ਜਗਤ ਦੇ ਵਿੱਚ ਤਿਆਰੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਜੋ ਉਚਾਰਿਆ ਹੈ ਉਸ ਵਕਤ ਜੋ ਹਾਲਾਤ ਮੌਜੂਦ ਸਨ ਇਸ ਜਗਤ ਦੇ ਵਿੱਚ ਇਸਤਰੀ ਪੁਰਸ਼ ਦੇ ਸੰਬੰਧ ਨੂੰ ਇੱਕ ਨਿਯਮ ਦੇ ਅਧੀਨ ਮਰਿਆਦਾ ਦਿੱਤੀ ਜਾਂਦੀ ਸੀ ਔਰ ਉਸ ਨੂੰ ਫੇਰਾ ਕਿਹਾ ਜਾਂਦਾ ਸੀ ਬਿਨਾਂ ਇਸ ਮਰਿਆਦਾ ਦੇ ਇਸਤਰੀ ਪੁਰਸ਼ ਦਾ ਜੋ ਮਿਲਨ ਸੀ ਉਸ ਨੂੰ ਕੁਦਿਸ਼ਟੀ ਦਾ ਨਾਲ ਦੇਖਿਆ ਜਾਂਦਾ ਸੀ ਔਰ ਸਮਾਜ ਜੋ ਹੈ ਉਸ ਨੂੰ ਮਾਣ ਨਹੀਂ ਸੀ ਦਿੰਦਾ ਉਸੀ ਅਵਸਥਾ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਸਾਹਿਬ ਨੇ ਰੂਹਾਨੀਅਤ ਦੇ ਮਜ਼ਮੂਨ ਨੂੰ ਸਪਸ਼ਟ ਕਰਨ ਵਾਸਤੇ ਇਸ ਫੇਰੇ ਸ਼ਬਦ ਦੇ ਜ਼ਰੀਏ ਕੁਛ ਬਾਣੀ ਦਾ ਉਚਾਰਨ ਕੀਤਾ ਕਿ ਇਹ ਆਤਮਾ ਜੋ ਹੈ ਜਦੋਂ ਇਨਸਾਨ ਦੇ ਜਾਮੇ ਦੇ ਵਿੱਚ ਆਉਂਦੀ ਹੈ ਤੇ ਉਸ ਨੂੰ ਉਸ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਕੁਛ ਤਿਆਰੀ ਕਰਨੀ ਪੈਂਦੀ ਹੈ ਆਤਮਾ ਨੂੰ ਇਸਤਰੀ ਦੀ ਸੰਗਿਆ ਦਿੱਤੀ ਔਰ ਪਰਮਾਤਮਾ ਨੂੰ ਪਤੀ ਦੀ ਜਿਸ ਤਰ੍ਹਾਂ ਜਗਤ ਦੇ ਵਿੱਚ ਪਤੀ ਔਰ ਪਤੀ ਦੇ ਪਤਨੀ ਦੇ ਮਿਲਣ ਵਾਸਤੇ ਜੋ ਮਰਿਆਦਾ ਦਿੱਤੀ ਗਈ ਸੀ ਉਸੇ ਨੂੰ ਸਾਹਮਣੇ ਰੱਖਦੇ ਹੋਏ ਇਸ ਜੀਵਾਤਮਾ ਦੀ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਣਾ ਉਹਦੇ ਵਿੱਚ ਮਿਲ ਕਰਕੇ ਸਦਾ ਲਈ ਸੁਹਾਗਣ ਹੋ ਜਾਣਾ ਇਸ ਦੀ ਕੀ ਮਰਿਆਦਾ ਹੈ ਇਸ ਦਾ ਕੀ ਨਿਯਮ ਹੈ ਇਸ ਸ਼ਬਦ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਨੇ ਜਗਤ ਨੂੰ ਸਾਰੇ ਭਰਮਾਂ ਚੋਂ ਕੱਢਿਆ ਹਰ ਪਹਿਲੜੀ ਲਾਓ ਹਰੀ ਗੁਰੂ ਨਾਨਕ ਸਾਹਿਬ ਨੇ ਉਸ ਪਰਮਾਤਮਾ ਦੇ ਜਿਹੜੇ ਨਾਮ ਰੱਖੇ ਹਨ ਬੜੇ ਅਲਾਈ ਨਾਮ ਰੱਖੇ ਹਨ ਹਰੀ ਦਾ ਭਾਵ ਹੈ ਇਸ ਜਗਤ ਦੇ ਵਿੱਚ ਹਰਿਆਲੀ ਹਰਿਆਲੀ ਤੋਂ ਹਰੀ ਦੀ ਉਤਪਤੀ ਹੈ ਹਰਿਆਲੀ ਦੀ ਨਿਸ਼ਾਨੀ ਹੈ ਖੁਸ਼ਹਾਲੀ ਜਿਸ ਮੁਲਕ ਦੇ ਵਿੱਚ ਹਰਿਆਲੀ ਮੌਜੂਦ ਹੈ ਜਿਸ ਜਗ੍ਹਾ ਹਰਿਆਲੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ ਉੱਥੇ ਖੁਸ਼ਹਾਲੀ ਅਵਸ਼ ਆਉਂਦੀ ਹੈ ਯਾਨੀ ਕਿ ਅਗਰ ਹਰਿਆਲੀ ਨਹੀਂ ਹੈ ਤੇ ਅਸੀਂ ਖੁਸ਼ਹਾਲ ਨਹੀਂ ਹੋ ਸਕਦੇ ਇਸ਼ਾਰਾ ਬਨਸਪਤੀ ਦੀ ਤਰਫ ਹੈ ਇਸ ਜਗਤ ਦੇ ਵਿੱਚ ਜਿਤਨੀ ਵੀ ਬਨਸਪਤੀ ਦੀ ਜੂਨ ਹੈ ਇਹ ਖੁਸ਼ਹਾਲੀ ਦੀ ਨਿਸ਼ਾਨੀ ਹੈ ਤੋ ਇਸੀ ਤੋਂ ਹਰੀ ਸ਼ਬਦ ਦਾ ਜੋ ਹੈ ਉਤਪਤੀ ਕੀਤੀ ਗਈ ਹੈ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਰੀ ਕਹਿ ਕਰਕੇ ਪੁਕਾਰਿਆ ਹੈ ਕਿ ਹਰੀ ਨੂੰ ਅਸੀਂ ਮਿਲਣਾ ਹੈ ਹਰੀ ਸਚਿਦਾ ਕੰਨ ਸਦ ਸਵਰੂਪ ਯਾਨੀ ਕਿ ਸਦਾ ਆਨੰਦ ਦੇ ਵਿੱਚ ਰਹਿਣ ਵਾਲੀ ਉਹ ਅਵਸਥਾ ਹੈ ਸਦਾ ਹਰੀ ਰਹਿਣ ਵਾਲੀ ਯਾਨੀ ਆਨੰਦ ਦੀ ਉਹ ਅਵਸਥਾ ਔਰ ਉਹ ਪਰਮਾਤਮਾ ਅਕਾਲ ਪੁਰਖ ਜੋ ਹੈ ਇਸ ਜੀਵਾਤਮਾ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਇਹ ਫੇਰੇ ਯਾਨੀ ਕਿ ਇਹ ਤਿਆਰੀ ਆਪ ਕਰਵਾਉਂਦਾ ਹੈ ਇਹਦੇ ਵਿੱਚ ਕਿਸੇ ਵਿਚੋਲੀਏ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਨਹੀਂ ਕੀਤੀ ਬਿਲਕੁਲ ਸਪਸ਼ਟ ਕਹਿੰਦੇ ਨੇ ਕਿ ਅਗਰ ਇਹ ਆਤਮਾ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਤੇ ਉਸ ਪਰਮਾਤਮਾ ਦੀ ਆਪਣੀ ਰਜ਼ਾ ਦਾ ਹੋਣਾ ਉਸਦੀ ਮਰਜ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ 84 ਲੱਖ ਜਾਮਿਆਂ ਦੇ ਵਿੱਚ ਇਹ ਆਤਮਾ ਜਦੋਂ ਭ੍ਰਮਣ ਕਰਦੀ ਹੈ ਤਾਂ ਉਸਦੇ ਵਿੱਚ ਕਦੀ ਵੀ ਇਹ ਫੇਰੇ ਨਹੀਂ ਲੈ ਸਕਦੀ ਕਿਸੇ ਵੀ ਜੂਨ ਦੇ ਵਿੱਚ ਜਾ ਕਰਕੇ ਉਸਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਜਦੋਂ 2 ਪੈਰ ਦੀ ਜੂਨ ਆਕਾਸ਼ ਦਾ ਤੱਤਵ ਯਾਨੀ 5ਵਾਂ ਤੱਤਵ ਬੁੱਧੀ ਦੇ ਲੈ ਕਰਕੇ ਪ੍ਰਗਟ ਹੁੰਦੀ ਹੈ ਉਸੀ ਵਕਤ ਇਸ ਨੂੰ ਇਹ ਅਧਿਕਾਰ ਉਹ ਅਕਾਲ ਪੁਰਖ ਪਰਮਾਤਮਾ ਹੀ ਦਿੰਦਾ ਹੈ ਭਰਪੂਰ ਮਾਤਰਾ ਦੇ ਵਿੱਚ ਦਿੰਦਾ ਉਹਦੇ ਵਿੱਚ ਕੋਈ ਤੋਟ ਨਹੀਂ ਆਉਂਦੀ ਕੋਈ ਕਮੀ ਨਹੀਂ ਆਉਂਦੀ ਉਸਦੇ ਵਿੱਚ ਕੋਈ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੈ ਯਾਨੀ ਕਿ ਭਰਪੂਰ ਮਾਤਰਾ ਦੇ ਵਿੱਚ ਇਸ ਨੂੰ ਇਹ ਹੁਕਮ ਇਹ ਮਰਿਆਦਾ ਦਿੱਤੀ ਜਾਂਦੀ ਹੈ ਕਿ ਤੂੰ ਆਪਣੇ ਪਤੀ ਪਰਮੇਸ਼ਵਰ ਨੂੰ ਮਿਲ ਸਕਦੀ ਹੈ ਯਾਨੀ ਕਿ ਇਹ ਅਧਿਕਾਰ ਸਿਰਫ ਇਨਸਾਨ ਦੀ ਜੂਨ ਦੇ ਵਿੱਚ ਆਉਂਦਾ ਹੈ ਹਰ ਪਹਿਲੜੀ ਰਾਤ ਤੋਂ ਪਹਿਲਾ ਫੇਰਾ ਪਹਿਲੀ ਤਿਆਰੀ ਗੁਰੂ ਨਾਨਕ ਸਾਹਿਬ ਨੇ ਕਿਹੜੀ ਕੀਤੀ ਹੈ ਪ੍ਰਵਿਰਤੀ ਕਰਮ ਦਿਰਲਾਇਆ ਪ੍ਰਵਿਰਤੀ ਕਰਮ ਕਹਿੰਦੇ ਨੇ ਪ੍ਰਵਿਰਤ ਹੋ ਜਾਣਾ ਯਾਨੀ ਕਿ ਲੀਨ ਹੋ ਜਾਣਾ ਉਸੀ ਦੇ ਸੱਚ ਸਰੂਪ ਨੂੰ ਪ੍ਰਾਪਤ ਕਰ ਲੈਣਾ ਜਿਸ ਦੇ ਵਿੱਚ ਤੂੰ ਲੀਨ ਹੋਣਾ ਚਾਹੁੰਦਾ ਤੇ ਉਸ ਪਰਮਾਤਮਾ ਦਾ ਰੂਪ ਕਿਹੜਾ ਹੈ, ਉਸ ਦੇ ਗੁਣ ਧਰਮ ਕਿਹੜੇ ਨੇ। ਇਸ ਜਗਤ ਦੇ ਵਿੱਚ ਵੀ ਜਦੋਂ ਦੋ ਪਦਾਰਥ ਆਪਸ ਦੇ ਵਿੱਚ ਅਸੀਂ ਮਿਲਾਣਾ ਚਾਹੀਏ ਤੇ ਦੋਨੋਂ ਇੱਕ ਰੂਪ ਤਾਂ ਹੀ ਹੋਣਗੇ ਜਦੋਂ ਉਹਨਾਂ ਦੇ ਗੁਣ ਔਰ ਧਰਮ ਆਪਸ ਦੇ ਵਿੱਚ ਮੇਲ ਖਾਂਦੇ ਹੋਣਗੇ। ਅਗਰ ਉਹਨਾਂ ਦਾ ਆਪਸ ਦੇ ਵਿੱਚ ਮੇਲ ਨਹੀਂ ਹੈ, ਗੁਣ ਧਰਮ ਦੇ ਵਿੱਚ ਡਿਫਰੈਂਸ ਹੈ, ਤੇ ਅਸੀਂ ਚਾਹ ਕਰਕੇ ਵੀ ਦੋਨੋਂ ਪਦਾਰਥਾਂ ਨੂੰ ਮਿਲਾ ਨਹੀਂ ਸਕਦੇ। ਹੋ ਸਕਦਾ ਹੈ ਕੁਛ ਘੜੀਆਂ ਵਾਸਤੇ, ਕੁਛ ਘੰਟਿਆਂ ਵਾਸਤੇ, ਕੁਛ ਦਿਨਾਂ ਵਾਸਤੇ ਸਾਨੂੰ ਇਸ ਤਰ੍ਹਾਂ ਲੱਗੇ ਕਿ ਦੋਨੋਂ ਮਿਲ ਕਰਕੇ ਇੱਕ ਹੋ ਗਏ ਨੇ, ਪਰ ਉਸ ਤੋਂ ਬਾਅਦ ਅਸੀਂ ਜਦੋਂ ਦੇਖਾਂਗੇ ਜਾਂ ਤੇ ਉਹ ਵਸਤੂ ਨੀਚੇ ਬੈਠੀ ਹੋਏਗੀ ਜਾਂ ਉਸਦੇ ਉੱਪਰ ਤੈਰ ਰਹੀ ਹੋਏਗੀ ਜਾਂ ਉਸਦਾ ਸਰੂਪ ਬਿਲਕੁਲ ਹੀ ਅਲੱਗ ਹੋਏਗਾ। ਯਾਨੀ ਕਿ ਬਿਲਕੁਲ ਹੀ ਸਪਸ਼ਟ ਹੈ ਗੁਣ ਔਰ ਧਰਮ ਦਾ ਦੋਨੋਂ ਪਦਾਰਥਾਂ ਦਾ ਇੱਕ ਹੋ ਜਾਣਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਆਤਮਾ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਪਰਮਾਤਮਾ ਦੀ ਡੈਫੀਨੇਸ਼ਨ ਦੋਨੋਂ ਇੱਕ ਨੇ। ਇਹਨਾਂ ਦੋਨਾਂ ਦੇ ਵਿੱਚ ਕੋਈ ਕਮੀ ਨਹੀਂ, ਕੋਈ ਤੋਟ ਨਹੀਂ। ਯਾਨੀ ਕਿ ਜਦੋਂ ਵੀ ਇਹ ਆਤਮਾ ਪਰਮਾਤਮਾ ਦਾ ਅੰਸ਼ ਹੈ, ਅਸੀਂ ਇਸ ਨੂੰ ਕਹਿੰਦੇ ਹਾਂ ਉਸ ਤੋਂ ਅਲੱਗ ਹੋਈਏ ਤੇ ਬਿਲਕੁਲ ਗਲਤ ਕਹਿੰਦੇ ਹਾਂ। ਦੋਨਾਂ ਦਾ ਅਟੂਟ ਸੰਬੰਧ ਹੈ, ਕਦੀ ਦੋਨੋਂ ਆਪਸ ਤੋਂ ਵਿਛੜ ਸਕਦੀਆਂ ਨਹੀਂ, ਅਲੱਗ ਹੋ ਸਕਦੀਆਂ ਨਹੀਂ। ਵਿਚਾਰ ਕਰਕੇ ਦੇਖੋ, ਅਗਰ ਇਹ ਅਲੱਗ ਹੋ ਜਾਂਦੀ ਤੇ ਐਸੀ ਕਿਹੜੀ ਤਾਕਤ ਸੀ ਜਿਹੜੀ ਕਿ ਕਾਲ ਨੂੰ ਰੋਕ ਸਕਦੀ, ਜਿਹੜੀ ਕਿ ਇਸ ਨੂੰ ਹਜ਼ਮ ਨਹੀਂ ਕਰਨ ਦੇ ਪਾ ਰਹੀ। ਅੱਜ ਤੱਕ ਅਨੰਤ ਕਾਲ ਤੋਂ ਇਹ ਜੀਵਾਤਮਾ ਇਸ ਮੁਲਕ ਦੇ ਵਿੱਚ ਮੌਜੂਦ ਹੈ, ਨਿਚਲੇ ਉਤਲੇ ਮੁਲਕਾਂ ਦੇ ਵਿੱਚ ਜਾਂਦੀ ਹੈ, ਨਿਚਲੀਆਂ ਜੂਨਾਂ ਜਾਂਦੀ ਹੈ, ਭੋਗੀ ਜੂਨਾਂ ਉੱਤਮ ਕਰਦੀ ਹੈ। ਉਸ ਦੇ ਬਾਵਜੂਦ ਇਸ ਦੇ ਗੁਣ ਔਰ ਧਰਮ ਦੇ ਵਿੱਚ ਕੋਈ ਫਰਕ ਨਹੀਂ ਆਇਆ, ਤੇ ਉਸ ਤੋਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਡੈਫੀਨੇਸ਼ਨ ਕਿ ਇਹ ਪਰਮਾਤਮਾ ਤੋਂ ਅਲੱਗ ਕਦੀ ਹੋਈ ਨਹੀਂ, ਕਦੀ ਅਲੱਗ ਹੈ ਨਹੀਂ, ਕਦੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਲੱਗ ਹੋਏਗੀ ਵੀ ਨਹੀਂ। ਯਾਨੀ ਕਿ ਇਸ ਦਾ ਪਰਮਾਤਮਾ ਦੇ ਨਾਲ ਅਟੂਟ ਸੰਬੰਧ ਹੈ, ਔਰ ਇਹ ਸੰਬੰਧ ਹੀ ਯਾਨੀ ਕਿ ਪਰਮਾਤਮਾ ਦੀ ਤਾਕਤ ਇਸ ਦੇ ਅੰਦਰ ਕੰਮ ਕਰ ਰਹੀ ਹੈ, ਜਿਹੜੀ ਕਿ ਕਾਲ ਨੂੰ ਇਸ ਜੀਵਾਤਮਾ ਨੂੰ ਹਜ਼ਮ ਕਰਨ ਨਹੀਂ ਦੇ ਰਹੀ। ਕਾਲ ਦਾ ਅੱਜ ਤੱਕ ਇਸ ਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ। ਉਸਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਇਹ ਪਰਮਾਤਮਾ ਤੋਂ ਅਲੱਗ ਨਹੀਂ ਹੈ। ਯਾਨੀ ਕਿ ਪਹਿਲਾ ਭਰਮ ਜਿਹੜਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਰੱਖ ਕਰਕੇ ਬੈਠੇ ਹਾਂ, ਅਸੀਂ ਪਰਮਾਤਮਾ ਤੋਂ ਅਲੱਗ ਹਾਂ, ਇਹੀ ਇਸ ਮਨ ਦੀ ਬੜੀ ਗਹਿਰੀ ਔਰ ਸੂਖਮ ਚਾਲ ਹੈ, ਜਿਹੜੀ ਕਿ ਹੈ ਤਾਂ ਅਟੂਟ ਸੰਬੰਧ ਉਸਦੇ ਨਾਲ ਜੁੜੀ ਹੋਈ ਪੂਰੀ ਤਾਕਤ ਲੈ ਕਰਕੇ ਮੌਜੂਦ ਹੈ, ਪਰ ਸਾਨੂੰ ਭਰਮ ਪੈਦਾ ਹੋ ਗਿਆ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤੇ ਪ੍ਰਵਿਰਤੀ ਕਰਮ ਉਸਦੇ ਵਿੱਚ ਲੀਨ ਕਦੋਂ ਹੋਏਗਾ, ਜਦੋਂ ਤੂੰ ਆਪਣੇ ਇਸ ਗੁਣ ਨੂੰ ਹਾਸਲ ਕਰ ਲਏਗਾ। ਯਾਨੀ ਕਿ ਜਿਹੜੀ ਤਾਕਤ ਤੇਰੇ ਅੰਦਰ ਯਾਨੀ ਕਿ ਪਰਮਾਤਮਾ ਦੀ ਅਨੰਤ ਗੁਣਾਂ ਦਾ ਸਵਾਮੀ ਹੈ, ਔਰ ਉਹ ਸਾਰੇ ਹੀ ਗੁਣ ਭਰਪੂਰ ਮਾਤਰਾ ਦੇ ਵਿੱਚ ਇਸ ਆਤਮਾ ਦੇ ਅੰਦਰ ਮੌਜੂਦ ਨੇ, ਜਦੋਂ ਤੂੰ ਇਹਨਾਂ ਨੂੰ ਪ੍ਰਗਟ ਕਰ ਲਏਗਾ, ਤੋਟ ਇਹਦੇ ਵਿੱਚ ਆ ਸਕਦੀ ਨਹੀਂ। ਅਸਲੀ ਗੱਲ ਕੀ ਹੈ ਕਿ ਜਾਮਾ ਜਿਹੜਾ ਇਸ ਨੇ ਪਹਿਨ ਰੱਖਿਆ, ਇਸ ਵਕਤ ਅਸੀਂ ਮਨੁੱਖ ਦੇ ਜਾਮੇ ਦੇ ਵਿੱਚ ਮਨ ਔਰ ਤਨ ਦੇ ਪਿੰਜਰੇ ਦੇ ਵਿੱਚ ਮੌਜੂਦ ਹਾਂ, ਇਸੇ ਤਰੀਕੇ ਦੇ ਨਾਲ ਜਿਸ ਵੀ ਜੂਨ ਦੇ ਵਿੱਚ ਜਾਂਦੀ ਹੈ, ਇਸ ਨੂੰ ਕੋਈ ਨਾ ਕੋਈ ਪੜਦਾ, ਕੋਈ ਨਾ ਕੋਈ ਜਾਮਾ ਦਿੱਤਾ ਜਾਂਦਾ ਹੈ। ਇਹ ਜਾਮਾ ਜਿਹੜਾ ਹੈ ਇਸ ਨੂੰ ਭੁਲੇਖੇ ਦੇ ਵਿੱਚ ਲੈ ਕਰਕੇ ਆਉਂਦਾ ਹੈ। ਯਾਨੀ ਕਿ ਇਸ ਵਕਤ ਇਹ ਆਤਮਾ ਜਿਹੜੀ ਹੈ ਆਪਣੇ ਆਪ ਨੂੰ ਸਰੀਰ ਸਮਝ ਕਰਕੇ, ਯਾਨੀ ਕਿ ਇਸ ਤਨ ਰੂਪੀ ਪਿੰਜਰੇ ਨੂੰ ਹੀ ਆਪਣਾ ਮਨ ਕਰਕੇ ਬੈਠੀ ਹੈ। ਅਸੀਂ ਆਪਣੇ ਮੂਲ ਨੂੰ ਭੁੱਲ ਕੇ, ਆਪਣੇ ਮੂਲ ਤੋਂ ਦੂਰ ਹੋ ਕਰਕੇ ਕਿਸ ਤਰੀਕੇ ਦਾ ਖਿਆਲ ਕਰ ਰਹੇ ਹਾਂ ਕਿ ਅਸੀਂ ਸਰੀਰ ਹਾਂ। ਕਦੀ ਕਿਸੇ ਨੇ ਇਸ ਜਗਤ ਦੇ ਵਿੱਚ ਇਸ ਤਰੀਕੇ ਦੇ ਨਾਲ ਵਿਚਾਰ ਕਰਕੇ ਵਿਚਰਨ ਕੀਤਾ ਕਿ ਮੈਂ ਆਤਮਾ ਵਾਂ? ਕਦੀ ਵੀ ਨਹੀਂ। ਹਰੇ ਕਿਸੇ ਕਰਕੇ ਵਿਚਾਰ ਕਰਕੇ ਵਿਚਰਨ ਕਰਦਾ ਕਿ ਮੈਂ ਸਰੀਰ ਹਾਂ, ਮੇਰਾ ਇਹ ਨਾਮ ਹੈ, ਮੇਰੇ ਕੋਲ ਇਹ ਵਸਤੂਆਂ ਨੇ, ਮੇਰੇ ਕੋਲ ਇਹ ਸੰਬੰਧ ਨੇ, ਮੈਂ ਕਲਾਕਾਰ ਹਾਂ, ਮੈਂ ਬਹੁਤ ਵੱਡਾ ਸੇਵਾਦਾਰ ਹਾਂ, ਬਹੁਤ ਅੱਛੀ ਸੇਵਾ ਕਰਦਾ ਵਾਂ, ਬਹੁਤ ਦਾਨ ਪੁੰਨ ਕਰਦਾ ਵਾਂ, ਚਾਹੇ ਉਹ ਗੱਦੀ ਦੀ ਸੇਵਾ ਹੈ, ਚਾਹੇ ਝਾੜੂ ਮਾਰਨ ਦੀ, ਚਾਹੇ ਕਿਸੇ ਵੀ ਤਰੀਕੇ ਦੀ ਸੇਵਾ। ਸਿਰਫ ਲਫ਼ਜ਼ ਦਾ ਭੇਦ ਹੈ ਇਸ ਜਗਤ ਦੇ ਵਿੱਚ, ਅਨੰਤ ਭੇਦ ਪੈਦਾ ਹੋ ਜਾਂਦੇ ਨੇ ਜਦੋਂ ਜੀਵਾਤਮਾ ਆਪਣੇ ਆਪ ਨੂੰ ਸਰੀਰ ਸਮਝਣ ਲੱਗ ਜਾਂਦੀ ਹੈ। ਔਰ ਇਹੀ ਕਹਿੰਦੇ ਨੇ ਪਹਿਲਾ ਹਉਮੈ ਅਹੰਕਾਰ ਅਭਿਮਾਨ ਹੈ, ਜਿਸ ਅਹੰਕਾਰ ਦੀ ਡੈਫੀਨੇਸ਼ਨ ਅਸੀਂ ਗ੍ਰੰਥਾਂ ਦੇ ਵਿੱਚ ਲੱਭਦੇ ਹਾਂ, ਸਾਨੂੰ ਸਮਝ ਨਹੀਂ ਆਉਂਦੀ, ਔਰ ਉਚਾਰਨ ਕਰ ਦਿੰਦੇ ਹਾਂ ਕਿ ਅਹੰਕਾਰ ਦੇ ਬਿਨਾਂ ਨਿਕਲੇ ਬਿਨਾਂ ਅਸੀਂ ਪਰਮਾਤਮਾ ਨਾਲ ਨਹੀਂ ਮਿਲ ਸਕਦੇ, ਤੇ ਉਸਦੀ ਡੈਫੀਨੇਸ਼ਨ ਸਤਿਗੁਰੂ ਸਪਸ਼ਟ ਕਰਦੇ ਨੇ ਕਿ ਸਰੀਰ ਦੇ ਵਿੱਚ ਆ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਰੀਰ ਕਰਕੇ ਜਾਣਨਾ, ਆਤਮਾ ਕਰਕੇ ਨਹੀਂ ਜਾਣਨਾ, ਪਰਮਾਤਮਾ ਕਰਕੇ ਨਹੀਂ ਜਾਣਨਾ, ਉਸ ਦੇ ਅਟੂਟ ਸੰਬੰਧ ਨੂੰ ਭੁੱਲ ਜਾਣਾ ਔਰ ਆਪਣੇ ਆਪ ਨੂੰ ਸਰੀਰ ਜਾਣਨਾ ਹੀ ਹੋਮਾ ਹੈ। ਔਰ ਅਸੰਖ ਮੋਹਰੀਆਂ ਨੇ ਉਸ ਬ੍ਰਹਮ ਦੀਆਂ ਯਾਨੀ ਕਿ ਕਾਲ ਦੀ ਸ੍ਰਿਸ਼ਟੀ ਦਾ ਪਹਿਲਾ ਸਿਰਮੋਹਰ ਜਿਹੜਾ ਕਿ ਇਹ ਸਰੀਰ ਹੈ, ਸਰੀਰ ਕਰਕੇ ਸੰਸਾਰ ਹੈ। ਅਗਰ ਸਰੀਰ ਨਹੀਂ ਹੈ ਤੇ ਸੰਸਾਰ ਹੈ ਜਾਂ ਨਹੀਂ, ਕੋਈ ਫਰਕ ਨਹੀਂ ਪੈਂਦਾ ਇਸ ਆਤਮਾ ਨੂੰ। ਆਤਮਾ ਨੂੰ ਫਰਕ ਉਦੋਂ ਹੀ ਪੈਂਦਾ ਜਦੋਂ ਇਸ ਸਰੀਰ ਦੇ ਵਿੱਚ ਆ ਜਾਂਦੀ ਹੈ ਔਰ ਆਪਣੇ ਆਪ ਨੂੰ ਇਹ ਹਉਮੈ ਦੇ ਵਿੱਚ ਪਕੜ ਕਰਕੇ ਲਿਆਉਂਦੀ ਹੈ ਕਿ ਮੈਂ ਯੇ ਹਾਂ, ਮੈਂ ਵਗੈਰਾ ਵਗੈਰਾ ਵਗੈਰਾ। यानी कि पूरा ग्रंथ ही भर जाएगा असंख मोहरियां भेद दियां, यानी कि अपने आप नू जात करके समझना, शरीर करके, इंद्रियां करके, वस्तु करके, संबंध करके, या कोई भी ऐसी क्रिया जड़ी महान तो महान, उत्तम तो उत्तम होए, उस करके जानना। भगत भी कहंदा कि मैं भगती करदा वा ते परमात्मा तो दूर हो रहा। जिज्ञासु कहंदा कि मैनू जिज्ञासा है परमात्मा नू मिलण दी, ते गुरु नानक साहब स्पष्ट कर रहे ने भी परमात्मा तो दूर जा रहा। क्यों कहंदे ने जद तक तू भगत है परमात्मा नू मिल नहीं सकदा। भगत मिट जाए, भगती रह जाए ते परमात्मा मिल सकता। जिज्ञासु मिट जाए, सिर्फ जिज्ञासा मात्र रह जाए ते परमात्मा तेरे कोल आ जाएगा। परमात्मा ते सदा हाजरा जूर तेरे नाल है। सिर्फ होमै यानी के शरीर करके तू भेद दे विच फसिया बैठा है। इन्हां भेदां चो निकले बिना तैनू परमात्मा की प्राप्ति नहीं हो सकती। तो फिर भगत कहलाना, सेवादार कहलाना, मैं इस उत्तम किरिया नू करदा, मैं गद्दी की सेवा करदा, मैं झाड़ू की सेवा करदा, दान पुन करदा, जिथे मैं लग गया, जिथे शरीर करके, इंद्रिया करके, मन बुद्धि करके क्रिया नू अपना लिया, उसी वक्त तो मैं अंतर दे विच आ गई और तू परमात्मा तो दूर होंदा गया। ते परमात्मा नू मिलन दी संज्ञा गुरु नानक साहब ने स्पष्ट कीती है, जीवित मरिए भव जल तरिए, यानी कि इस शरीर नू त्यागना, शरीर दे विचों निकल जाना, इस नू कबर किया गया। मुर्दियां दे देश दे विच, कबरां दे विच असी कैदी रखे जांदे आ, जदों असी कबर दे विचों निकल जावांगे ते तू परमात्मा दे नाल सदा हाजरा हजूर लीन हो जाएगा, उसका एक रूप हो जाएगा, उस दे नाल तेरा अटूट संबंध है। उस दे लई निर्माण करन दी, उद्योग करन दी कोई जरूरत नहीं, वह स्वाभाविक यानी कि सहज योग की अवस्था है और सदा ही तू उस दे विच है। बछड़ा गां तो क्यों दूर है, क्योंकि रस्से दे नाल बंध रखे, रस्सा तोड़न की देर है, उस दे अंदर सारे गण मौजूद ने, वह थन्ना दे नाल लग जाएगा। जमदिया ही खड़ा हो जाता है, विचार करके देख लो इंसान दे बच्चे नू कितना समय लगता है चलन वास्ते, थन्ना तक पहुंचने वास्ते कितनी मेहनत करवानी पैंदी है, विचार करके देख लो। एक जानवर का बच्चा यानी कि परमात्मा की ताकत इस आत्मा के अंदर पूरन भरपूर मात्रा दे विच टूट संबंध के रूप मौजूद है। इस करके सब तो पहला परम आज का जो उपदेश है, अपने आप नू आत्मा करके इस जगत दे विच विचरण करो। परमात्मा सदा हाजरा दूर साधे नाल है और कदी भी उस दे विच कोई तोट ना है वे ना वह कदी देंदा है। सिर्फ जीवात्मा दा परम तन दे पिंजरे करके हुमै दे विच भेद दे विच आ करके अपने आप नू गवा लैंदा। ते संतां ने बिल्कुल स्पष्ट कीता है कि असी भेद दे विचों निकल जाना। अगर भेद दे विचों नहीं निकलेगा तो तू भगती रहेगा। मैं बहुत निष्कामी हां, निष्कामता की भगती करदा, तो गुरु नानक साहब कहंदे ने तू परमात्मा नू नहीं मिल सकता जब तक तू अपने अंदर इस अहंता नू भी नहीं निकाल देंदा कि मैं निष्कामी हां, यानी कि निष्कामी की अहंता नू भी कढेगा ता ही जा करके तू उस परमात्मा नू मिलन दे काबिल बन सकेगा। ते विचार करके देख लो अहंकार कितने सूक्ष्म तो सूक्ष्म रूप दे विच ए जीवात्मा जो है तन दे रूप आ करके धारण कर लैंदी है। ते फिर ए फेरे कौन लै सकदा इस जगत दे विच। असी थोड़ा जा विचार करिए ते असी देखते हां कि चार श्रेणियां हिंदुस्तान दे विच बनाईयां गईयां, ब्राह्मण, शूद्र, वैश्य और खत्रियां दी। तो बिल्कुल ही स्पष्ट किया गया कि ब्राह्मण नू ही अधिकार है उस परमात्मा नू मिलन दा, यानी कि ए फेरियां दी तैयारी करन दा सिर्फ उसी नू अधिकार है। ते हुण विचार करके देख लो क्या ब्राह्मण कौन है। उपनिषद 108 हैगे ने और 36वां उपनिषद है ब्रज सूचिका, उस दे विच इस भेद नू बिल्कुल स्पष्ट किया। असी वेदां शास्त्रां दी निंदा करके पहले ही उन्हां नू त्याग चुके हैं, उन्हां दे नेड़े ही नहीं जांदे, ते सानू ज्ञान कदों और कौन दे देगा। बिल्कुल ब्रज सूचका दे विच स्पष्ट किया गया कि ब्रह्म दे नाल फेरे लैण दा अधिकार किसनू है। इस जगत दे विच जितना भी प्रचार किया जा रहा है सारा भ्रम और झूठा अधूरा प्रचार है। यह जीवात्मा नू सिर्फ फसाण मात्र वास्ते है। ऋषियां मुनिया ने कोई कमी नहीं सी छड़ी, उन्होंने जितनी भी बाणी दिती अंतर दे विच गए सन, जिस मंडल तक गए उस मंडल की आवाज प्रकाश की ताकत नू लैकर के इस जगत दे विच उन्होंने बाणी का उच्चारण किया सी। पर असी धर्म और मत दे फेर दे विच फस करके सारे ज्ञान तो दूर हो गए। तो इस दे विच बिल्कुल स्पष्ट किया गया किसी भी मुल्क की गल लै लो, सिर्फ ब्राह्मण लफज हिंदुस्तान दे विच नहीं चलता, सिर्फ लफज का ही फेर है। सारे दे सारे मुल्कां दे विच जितनी भी मनुष्य जाति है सब दे विच इस गल नू तकसीम की गई है कि पूजा करन दा या परमात्मा नू मिलन दा अधिकार किसी विशिष्ट अलग व्यक्ति नू। अगर पादरी नू है तो क्या बाकियां नू नहीं है? क्या वह किस वास्ते आए ने? मनुख जन्म का अवतार किस वास्ते? इस नू परमात्मा का अवतार क्या क्यों गया? कारण यही है कि इसी दे विच आ करके जून दे विच ए फेरे लै सकती है, और किसी जून दे विच जा करके फेरे लै ही नहीं सकती। इस करके गुरु नानक साहब ने पहले ही उपदेश करता कि तू परमात्मा दा अवतार है ਹੁਣ ਇਹ ਪਰਮਾਤਮਾ ਦਾ ਅਵਤਾਰ ਆਪਣੇ ਆਪ ਨੂੰ ਵਿਸ਼ਟਾ ਦਾ ਕੀੜਾ ਬਣਾਉਣਾ ਪਸੰਦ ਕਰੇ ਤੇ ਇਸ ਦੇ ਵਿੱਚ ਸੰਤਾਂ ਦਾ ਕਿਆ ਕਸੂਰ ਹੈ? ਉਹਨਾਂ ਦਾ ਕੋਈ ਦੋਸ਼ ਨਹੀਂ, ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਕਿ ਤੂੰ ਵਿਸ਼ਟਾ ਦਾ ਕੀੜਾ ਬਣ ਚੁੱਕਾ ਜਿਤਨਾ ਬਣ ਚੁੱਕਾ, ਹੁਣ ਤੇ ਚੇਤ, ਹੁਣ ਤੇ ਜਾਗ, ਹੁਣ ਤੇ ਉਸਦੇ ਪਰਮਾਤਮਾ ਦੇ ਨਾਲ ਫੇਰੇ ਲੈ ਲੈ। ਪਰ ਅਸੀਂ ਫਿਰ ਸੁੱਤੇ ਦੇ ਸੁੱਤੇ ਆਏ ਔਰ ਸੁੱਤੇ ਚਲੇ ਗਏ। ਸੰਤ ਆਏ, ਆਪਣੀ ਬਾਣੀ ਹੁਕਮ ਦਿੱਤਾ, ਹੁਕਾ ਦੇ ਕਰਕੇ ਹੱਕ ਦਾ ਨਾਰਾ ਦੇ ਕਰਕੇ ਚਲੇ ਗਏ, ਪਰ ਸਾਨੂੰ ਇਹ ਹੱਕ ਨਹੀਂ ਸਮਝ ਆਇਆ। ਇਹ ਹੱਕ ਕੀ ਹੈ? ਹੱਕ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਤਨਾਮ ਕਹਿਤਾ, ਸਤਿਗੁਰਾਂ ਨੇ ਹੱਕ ਕਹਿਤਾ। ਕੀ ਫਰਕ ਪੈ ਗਿਆ? ਅਸੀਂ ਮਤ ਔਰ ਧਰਮ ਦੇ ਵਿੱਚ ਫਸ ਕਰਕੇ ਰਹਿ ਗਏ, ਲਫ਼ਜ਼ਾਂ ਦੇ ਵਿੱਚ ਫਸ ਕਰਕੇ ਰਹਿ ਗਏ, ਪਰ ਪਰਮਾਤਮਾ ਦੇ ਨਾਲ ਉਹ ਸੱਚੇ ਫੇਰੇ ਨਹੀਂ ਲੈ ਸਕੇ। ਤਾਂ ਬਿਲਕੁਲ ਸਪਸ਼ਟ ਕਰਦੇ ਨੇ ਕਿ ਕਿਆ ਬ੍ਰਾਹਮਣ ਜਿਹੜਾ ਹੈ, ਆਤਮਾ ਜਿਹੜੀ ਹੈ, ਉਹ ਬ੍ਰਾਹਮਣ ਹੈਗੀ ਹੈ, ਜਿਹੜੀ ਕਿ ਬ੍ਰਾਹਮਣ ਨੂੰ ਅਧਿਕਾਰ ਦਿੱਤਾ ਗਿਆ ਪਰਮਾਤਮਾ ਦੇ ਨਾਲ ਫੇਰੇ ਲੈਣ ਦਾ। ਤੇ ਵਿਚਾਰ ਕਰਕੇ ਦੇਖ ਲਓ, 84 ਲੱਖ ਜਾਮਿਆਂ ਦੇ ਵਿੱਚ ਜਦੋਂ ਇਹ ਆਤਮਾ ਭਰਮਣ ਕਰਦੀ ਹੈ ਤੇ ਕਿਆ ਉਸਦੇ ਉੱਪਰ ਕੋਈ ਪ੍ਰਭਾਵ ਪੈਂਦਾ ਹੈ? ਕਿਸੇ ਵੀ ਤਰੀਕੇ ਦਾ ਅਨੰਤ ਕਾਲ ਤੋਂ ਇਹ ਭ੍ਰਮਣ ਕਰ ਰਹੀ ਹੈ, ਕਿੰਨੀਆਂ ਹੀ 84 ਕੱਟ ਬੈਠੀ, ਕਿਤਨੀ ਵਾਰੀ ਇਨਸਾਨ ਦੀ ਜੂਨ ਦੇ ਵਿੱਚ ਆਈ, ਪਰ ਕਦੇ ਵੀ ਇਸ ਦੇ ਵਿੱਚ ਕੋਈ ਤੋਟ ਨਹੀਂ ਆਈ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬ੍ਰਾਹਮਣ ਦਾ ਜਿਹੜਾ ਲਫ਼ਜ਼ ਦਾ ਅਧਿਕਾਰ ਪਰਮਾਤਮਾ ਨੂੰ ਮਿਲਣ ਦਿੱਤਾ, ਉਹ ਆਤਮਾ ਬ੍ਰਾਹਮਣ ਨਹੀਂ ਆ। ਤੇ ਕਿਆ ਦੇਹ ਕਰਕੇ ਬ੍ਰਾਹਮਣ ਦੀ ਅਧਿਕਾਰ ਦਿੱਤਾ ਗਿਆ? ਤੇ ਵਿਚਾਰ ਕਰਕੇ ਦੇਖੋ, ਦੇਹ ਜਿਹੜੀ ਹੈ, ਚਾਹੇ ਸ਼ੂਦਰ ਦੀ ਹੈ, ਚਾਹੇ ਖੱਤਰੀ ਦੀ ਹੈ, ਚਾਹੇ ਕਿਸੇ ਵੀ ਮੁਲਕ ਦੀ ਹੈ, ਕਿਸੇ ਵੀ ਜੂਨ ਦੇ ਵਿੱਚ ਗੋਰੀ ਹੈ, ਕਾਲੀ ਹੈ, ਯਾਨੀ ਕਿ 5 ਤੱਤਵਾਂ ਦਾ ਇਹ ਪੁਤਲਾ ਹੈ, ਅੰਦਰ ਹੱਡੀਆਂ ਮਾਸ ਦਾ ਪਿੰਜਰਾ ਦਿੱਤਾ ਗਿਆ, ਨਾੜੀਆਂ ਨਾਲ ਇਸ ਨੂੰ ਬੰਦ ਕਰਕੇ ਰੱਖਿਆ, ਔਰ ਲਾਲ ਰੰਗ ਦਾ ਖੂਨ ਚੱਲਦਾ। ਕਿਆ ਬ੍ਰਾਹਮਣ ਦਾ ਖੂਨ ਸਫੇਦ ਹੈ, ਖੱਤਰੀ ਦਾ ਲਾਲ ਹੈ, ਕਾਲਾ, ਯਾਨੀ ਕੋਈ ਰੰਗ ਭੇਦ ਹੈ, ਜਾਂ ਕਿਸ ਚੀਜ਼ ਦਾ ਫਰਕ ਹੈ? ਯਾਨੀ ਕਿ ਦੇਹ ਕਰਕੇ ਵੀ ਅਸੀਂ ਬ੍ਰਾਹਮਣ ਨਹੀਂ ਕਹਿ ਸਕਦੇ, ਤੇ ਕਿਆ ਜਾਤ ਕਰਕੇ ਬ੍ਰਾਹਮਣ ਹੈ ਕਿ ਉਸਨੂੰ ਅਧਿਕਾਰ ਦਿੱਤਾ ਗਿਆ? ਤੇ ਵਿਚਾਰ ਕਰਕੇ ਦੇਖ ਲਓ, ਕਿਤਨੇ ਹੀ ਨੀਵੀਂ ਜਾਤ ਵਾਲੇ ਸ਼ਿੰਗੀ ਰਿਸ਼ੀ ਹੋਏ ਨੇ, ਕੁਛ ਰਿਸ਼ੀ ਹੋਏ ਨੇ, ਉਹਨਾਂ ਨੇ ਉਸ ਬ੍ਰਹਮ ਨੂੰ ਪ੍ਰਾਪਤ ਕੀਤਾ, ਉਸ ਦੇ ਨਾਲ ਫੇਰੇ ਲਏ ਨੇ। ਤੇ ਅਸੀਂ ਕਹਿ ਸਕਦੇ ਹਾਂ ਕਿ ਜਾਤ ਦੇ ਨਾਲ ਵੀ ਬ੍ਰਾਹਮਣ ਨਹੀਂ ਕਿਹਾ ਜਾ ਸਕਦਾ? ਤੇ ਫਿਰ ਕਿਆ ਗਿਆਨ ਕਰਕੇ ਬ੍ਰਾਹਮਣ ਹੈ? ਤੇ ਗਿਆਨ ਦੀ ਗੱਲ ਕਰੀਏ ਤੇ ਕਿਆ ਦਸ਼ਰਥ ਰਾਜਾ ਜਿਹੜਾ ਸੀ ਉਸਨੂੰ ਗਿਆਨ ਨਹੀਂ ਸੀ? ਕਿਆ ਜਨਕ ਰਾਜੇ ਨੂੰ ਗਿਆਨ ਨਹੀਂ ਸੀ? ਜਨਕ ਨੇ ਗਿਆਨ ਨੂੰ ਪ੍ਰਾਪਤ ਕੀਤਾ ਖੱਤਰੀ ਧਰਮ ਦੇ ਵਿੱਚ ਆ ਕਰਕੇ ਉਸਦੀ ਪਾਲਣਾ ਕਰਦੇ ਹੋਏ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਗਿਆਨ ਕਰਕੇ ਵੀ ਬ੍ਰਾਹਮਣ ਨਹੀਂ ਹੈ। ਤੇ ਕਿਆ ਪੂਜਾ ਪਾਠ ਕਰਕੇ ਬ੍ਰਾਹਮਣ ਕਿਹਾ ਜਾਂਦਾ? ਉਸਨੂੰ ਕਿਹਾ ਜਾਂਦਾ ਕਿ ਜੋ ਬਹੁਤ ਸਾਰੀ ਯੱਗ ਕਰੇ, ਪੂਜਾ ਕਰੇ? ਤੇ ਕਿਆ ਦਸ਼ਰਥ ਨੇ ਇਤਨੇ ਯੱਗ ਕੀਤੇ ਨੇ, ਅਸੀਂ 1 ਕਰੋੜ ਜਨਮ ਲੈ ਕਰਕੇ ਨਹੀਂ ਕਰ ਸਕਦੇ? ਤੇ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਕਰਮ ਕਰਕੇ ਇਸ, ਯਾਨੀ ਕਿ ਪੂਜਾ ਕਰਕੇ ਵੀ ਨਹੀਂ ਕਹਿ ਸਕਦੇ? ਤੇ ਕਿਆ ਕਰਮ ਕਰਕੇ ਬ੍ਰਾਹਮਣ ਦੀ ਗੱਲ ਹੈ? ਤੇ ਇਸ ਨੂੰ ਵੀ ਸਪਸ਼ਟ ਕਰਦੇ ਨੇ ਕਿ ਇਹ ਕਰਮ ਨਿਯਮ ਦਿੱਤਾ ਗਿਆ ਹੈ ਕਾਲ ਦਾ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ। ਜਦੋਂ ਵੀ ਇਨਸਾਨ ਦੇ ਜਨਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਕੋਈ ਵੀ ਸਥੂਲ ਸਰੀਰ ਜਾਂ ਸੂਖਮ ਰੂਪ ਦੇ ਵਿੱਚ ਕੋਈ ਵੀ ਕਿਰਿਆ ਨੂੰ ਅਪਣਾ ਲੈਂਦੀ ਹੈ, ਉਸ ਦਾ ਭੁਗਤਾਨ ਮਾਤਰ ਇਸ ਨੂੰ ਦੇਣਾ ਪੈਂਦਾ ਨਿਚਲੇ ਜਾਂ ਉਤਲੇ ਜਾਮਿਆਂ ਦੇ ਵਿੱਚ ਜਾ ਕਰਕੇ। ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਕਰਮ ਕਰਕੇ ਵੀ ਬ੍ਰਾਹਮਣ ਨਹੀਂ ਹੈ। ਤੇ ਫਿਰ ਕਿਸ ਕਰਕੇ ਬ੍ਰਾਹਮਣ ਹੈ ਜਿਹੜੇ ਕਿ ਪਰਮਾਤਮਾ ਦੇ ਨਾਲ ਫੇਰੇ ਲਏ ਜਾ ਸਕਦੇ ਨੇ? ਤੇ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਗਿਆ ਵਰਿਤ ਸੂਚਿਕਾ ਦੇ ਵਿੱਚ, ਉਸੀ ਨੂੰ ਗੁਰੂ ਨਾਨਕ ਸਾਹਿਬ ਨੇ 1 ਤੁਕ ਦੇ ਵਿੱਚ, ਇੱਕ ਬਚਨ ਦੇ ਵਿੱਚ ਸਪਸ਼ਟ ਕਰ ਦਿੱਤਾ, ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ। ਯਾਨੀ ਕਿ ਜਿਸ ਨੇ ਬ੍ਰਹਮ ਨੂੰ ਬਿੰਦ ਲਿਆ, ਉਸ ਨੂੰ ਵਿਆਪ ਕਰ ਲਿਆ, ਉਸ ਤੱਕ ਪਹੁੰਚ ਗਿਆ, ਉਸਦੀ ਪ੍ਰਾਪਤੀ ਹੋ ਗਈ, ਉਹ ਬ੍ਰਾਹਮਣ ਕਹਿਲਾਉਣ ਦਾ ਅਧਿਕਾਰੀ ਹੈ, ਨਾ ਦੇਹ ਕਰਕੇ, ਨਾ ਜਾਤ ਕਰਕੇ, ਨਾ ਗਿਆਨ ਕਰਕੇ, ਨਾ ਪੂਜਾ ਕਰਕੇ, ਨਾ ਕਰਮ ਕਰਕੇ। ਤੇ ਇਸ ਜਗਤ ਦੇ ਵਿੱਚ ਕਿਤਨਾ ਭਰਮ ਪੈਦਾ ਕੀਤਾ ਗਿਆ, ਇਸ ਵਕਤ ਇੱਕ ਵਿਸ਼ੇਸ਼ ਕੌਮ ਜਿਹੜੀ ਹੈ ਨਿਸ਼ਚਿਤ ਕਰਮ ਤੇ ਲੱਗੀ ਹੋਈ ਹੈ ਕਿ ਜਨਮ ਤੋਂ ਬ੍ਰਾਹਮਣ ਦੀ ਸੰਗਿਆ, ਤੇ ਉਹਨਾਂ ਦੇ ਆਪਣੇ ਸ਼ਾਸਤਰ ਦੇ ਵਿੱਚ ਵੀ ਕਿਆ ਉਪਦੇਸ਼ ਦਿੱਤਾ ਗਿਆ, ਇਹ ਹੀ ਨਿਚੋੜ ਦਿੱਤਾ ਗਿਆ ਕਿ ਜਿਸ ਨੇ ਬ੍ਰਹਮ ਨੂੰ ਪ੍ਰਾਪਤ ਕਰ ਲਿਆ, ਬ੍ਰਹਮ ਦਾ ਗਿਆਨ ਜਿਸ ਦੇ ਅੰਦਰ ਪ੍ਰਕਾਸ਼ ਔਰ ਧੁੰਨ ਪ੍ਰਗਟ ਹੋ ਗਈ, ਉਹ ਬ੍ਰਹਮ ਦਾ ਅਧਿਕਾਰੀ ਯਾਨੀ ਕਿ ਬ੍ਰਾਹਮਣ ਕਹਿਲਾ ਸਕਦਾ, ਬਾਕੀ ਕੋਈ ਵੀ ਬ੍ਰਾਹਮਣ ਕਹਿਲਾਉਣ ਦਾ ਅਧਿਕਾਰੀ ਨਹੀਂ ਹੈ। ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਜੀਵਾਤਮਾ ਆ ਜਾਣ ਦੇ ਨਾਲ ਹੀ ਅੱਜ ਦਾ ਮਜ਼ਮੂਨ ਸਪਸ਼ਟ ਹੋ ਜਾਂਦਾ ਹੈ ਕਿ ਉਹ ਇਹ 4 ਫੇਰੇ ਲੈਣ ਦੀ ਅਧਿਕਾਰੀ ਹੋ ਜਾਂਦੀ ਹੈ, ਤੇ ਸਾਰੇ ਮਤ ਔਰ ਧਰਮ ਦੇ ਫੇਰਾਂ ਦੇ ਵਿੱਚੋਂ ਨਿਕਲ ਕਰਕੇ ਇੱਕੋ ਹੀ ਮਤ ਨੂੰ ਧਾਰਨ ਕਰ ਲਓ ਜੋ ਉਸ ਅਕਾਲ ਪੁਰਖ ਪਰਮਾਤਮਾ ਦਾ। ਯਾਨੀ ਕਿ ਉਸਨੇ 2 ਪੈਰ ਦੀ ਜੂਨ ਬੁੱਧੀ ਦਾ ਤੱਤਵ ਦੇਤਾ, ਤੇ ਸਮਝ ਲਓ ਕਿ ਉਸ ਆਪਣੇ ਨਾਲ ਫੇਰੇ ਕਰਵਾਉਣੇ ਚਾਹੁੰਦਾ, ਆਪਣੇ ਨਾਲ ਮਿਲਾ ਲੈਣਾ ਚਾਹੁੰਦਾ। ਇਹ ਹੁਣ ਜੀਵ ਦੀ ਮੂਰਖਤਾ ਹੈ ਕਿ ਦੇਹ ਕਰਕੇ ਅਭਿਮਾਨ ਦੇ ਵਿੱਚ ਫਸੀ ਹੋਈ, ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਸਮਝ ਕਰਕੇ ਬੈਠੀ ਹੈ, ਉਹ ਸਦਾ ਤੇਰੇ ਨਾਲ ਹਾਜ਼ਰਾ ਅਧੂਰ ਹੈ। ਤੇ 1 ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਉਸ ਦੇ ਨਾਲ ਮਿਲਣ ਵਾਸਤੇ ਪਹਿਲਾ ਫੇਰਾ, ਪਹਿਲੀ ਤਿਆਰੀ ਉਸ ਅਕਾਲ ਪੁਰਖ ਪਰਮਾਤਮਾ ਨੇ ਇਹ ਦਿੱਤੀ ਹੈ, ਇਹ ਹੁਕਮ ਕੀਤਾ ਹੈ ਕਿ ਪ੍ਰਵਿਤੀ ਕਰਮ ਸੰਲਗਨ ਹੋਣ ਵਾਲੇ ਗੁਣ ਧਰਮ ਹਾਸਲ ਕਰ, ਜਿਹੜੇ ਕਿ ਇੱਕ ਅਕਾਲ ਪੁਰਖ ਪਰਮਾਤਮਾ ਦੇ ਨੇ, ਬਲਰਾਮ ਜੀਓ, बलराम, उस राम नू उन्होंने बल दे रूप दे विच प्रगट कीता। हर लफज अपने आप दी व्याख्या खुद करदा, बल दा अर्थ की है, यानी के एक ताकत, एक सृष्टि नू चलान वाली कोई काम कर रही, कोई करंट काम कर रहा, कोई ताकत काम कर रही है, ओही पैदा करदी है, ओही चलांदी है, ओही उसनू खत्म करदी है। और मन बुद्धि और इंद्रिया तो परे दी ए वस्तु है, सिर्फ आत्मिक मजबून है। इसी करके गुरु नानक साहब ने उसनू बलराम जीओ कहा कि ओ राम, दशरथ पुत्र राम दी गल नहीं, राम दा भाव है रमैया जड़ा कट कट दे विच रमैया। किस तरीके दे नाल कहंदे ने कोई रंग रेक रूप आकार नहीं है, क्योंकि बल लफज दा इस्तेमाल ही इस करके कीता गया कि तुसी सारे आकार दे भरमा चो निकल जाओ। जिन्ना आकारा दी तस्वीरां लगा करके असी घर दे विच मौजूद, चाहे वह सतगुरु दे रूप दे विच ने, चाहे गुरु दे रूप दे विच, या परमात्मा दे, या किसी भी तरीके दे नाल इन्हां आकारा दी असी पूजा करदे आं, ते गुरु नानक साहब सारे भरमा चो कढदे ने कि इह ते इक साधन मात्र सीगे इस बल दे, यानी कि वह बलराम ने इस जगत दे विच फेरे कराने वास्ते कोई रूप लिया सी, कोई आकार लिया सी, यानी कि एक मशीन सी, एक साधन मात्र सी। असी मशीन तक सीमित रह के उन्हां दे चक्कर कटने शुरू कर दिते, ते विचार करके देख लो किसी भी सत्संग दे विच, किसी भी गुरु घर दे विच, किसी भी मंदिर कदी भी ए जा करके नहीं उन्होंने उपदेश नहीं दिता सी कि तुसी इत्थे आओगे ते तुहानू परमात्मा मिलेगा। उन्होंने एक ही गल कही है कि भाई परमात्मा सदा हजूर तुहाडे नाल है, तुहाडा उहदे नाल अटूट संबंध है, तुसी उस तो अलग नहीं, और उसनू तुसी तलाश करो, उसनू मिलो, इस शरीर दे विचों निकल करके उस दे नाल मिल जा। ते असी कर की रहे, असी कहंदे आ नहीं जी, असी उत्थे जिथे परमात्मा मौजूद है मिलदा उत्थे ते जावांगे नहीं, असी तेरे ही चक्कर कटांगे। हुण विचार करके देख लो कितनियां ही रूहां इस दरबार दे विच भी मौजूद ने जिन्हां ने अपनी अस्थी मिटा दित्ती डेरे मंदिर गुरुद्वारा दे विच। गुरु ने उपदेश दिता कि अपने घर जा करके तलाश करो, घर केड़ा इस देह दे विच, पर कहंदे ने असी देह दे विच तलाश नहीं करांगे, असी इन्हां इट पत्थर दे बनाए डेरे मंदिर गुरुद्वारा च उस परमात्मा की तलाश करांगे। अपनी हस्ती मिटाती, इस तो स्पष्ट हो जाता है कि इन्हां रूहां ने अपने जन्म पहले तो ही तय कर रखे ने, इतने पाप कर्म कट्ठे कर लेने असी सारिया ने कि उन्हां दा भुगतान देण वास्ते सानू अनंत काल तक इन्हां जन्म और मरण के गेड़ दे विच आना पेगा। फिर साडी मुक्ति किस तरीके नाल होएगी, ते गुरु साहब फिर क्या करदे ने कि इन्हां दा क्या इलाज है, इन्हां दा इलाज इको ही है कि इन्हां नूं इन्हां पत्थरां दे नाल ही बंधो ताकि कुछ पापां तो ते बच जाण। अगर इन्हां पत्थरां दे नाल भी ना बंधिया ते इह जगत दे विच जा करके होर पाप कमाणगे और परमात्मा तो होर दूर होंदे जाणगे। तो बिल्कुल स्पष्ट डेफिनेशन है कि असी अपने गुरु दे हुक्म नूं अज तक नहीं मनिया। जो भी उपदेश उन्होंने दिता कि किस जगह उस परमात्मा दे नाल मिलन हो सकता है, कित्थे तेरे फेरे ले जा सकते ने, और असी किन्हां दे नाल फेरे लै रहे हैं, असी संसार दे फेरे लै रहे हैं, उस अकाल पुरख परमात्मा दे फेरे लैण दी असी अज तक पहली तैयारी नहीं कीती। प्रवृत्ति कर्म केड़े ने, एक परमात्मा दे विच असी केड़े गुण देखने चाहते हैं, केड़े करैक्टर दे नाल असी उस परमात्मा नूं जानना चाहते हैं, विचार करके देख लो। अगर अलग एक डेफिनेशन दिती जाए, एक मत या एक विधि दिती जाए, तो असी फिर धर्म दे विच फस जाएंगे। गुरु नानक साहब इस जगह तो जितनी भी डेफिनेशन दे रहे ने इतनियां स्पष्ट और व्यापक ने कि उस दे विच कोई भरम रह ही नहीं जाता। तो विचार करके देख लो, गुरु नानक साहब ने इको ही तुक का उच्चारण किया कि अपने शरीर नूं संसार दे विचों कढ लो, इस तो वड्डा मत कोई नहीं, इस तो वड्डा धर्म कोई नहीं, इस तो वड्डी पूजा कोई नहीं, इस तो वड्डी सेवा ही कोई नहीं। यानी के शरीर नूं संसार चो कढ़न दा भाव है मन नूं इंद्रिया दी दासता तो मुक्त करा लैणा। मन, शरीर और संसार तीनों इको धातु दे ने, तीनों इको मिल करके बैठे ने, ते आत्मा जड़ी है ये अलग धातु दी है, इन्हां दे नाल मिल सकदी नहीं। और जदों तू शरीर नूं संसार चो कढ़ेगा, यानी कि इंद्रियां अपने आप तेरियां सीमित हो जाएगियां, इंद्रियां दे सीमित होंदे ही मन बेचारा क्या करेगा, किधर नूं जाएगा, मन भी अपने घर तो भुलिया, अपने आप उस नूं अंदर दा रस्ता अपनाना पेगा, होर कोई तरीका ही नहीं है। और असी अक बंद करके बैठ जाने, जड़ियां विधियां अपना करके बैठ रहे हैं, गुरु नानक साहब ने बिल्कुल स्पष्ट करता है कोई विधि नहीं है परमात्मा नूं मिलन दी। अपने शरीर नूं जिस इंसान ने संसार दे विचों कढ लिया, जितने वड्डे लफ्जा दे नाल मर्जी याद कर लो, जितने मर्जी महान सत्संग सुन लो, जितने वड्डे महान सतगुरां दे चक्कर कटा लो, कुछ भी नहीं मिलेगा। मिलेगा उसी जीवात्मा नूं, चाहे वह गडरिए दे रूप दे विच है। विचार करके देख लो, हजरत मूसा ने जदों उस गडरिए नूं गल करदे देखा तो किस तरीके नाल गल कर रहा परमात्मा दे नाल, कहंदा हे परमात्मा, अगर तू बच्चा हुंदा तो मैं तेरी सफाई करदा, तेरे वस्त्र बदलदा, अपनी भेड़ का दुध चो करके तैनू पिलांदा, तैनू खिडांदा, तैनू इस तरीके दे नाल ओ निमाणा दीन और भोलेपन, यानी कि उसके अंतर दे विच निर्मलता आ गई, यानी कि जिसने निर्मलता नूं धारण कर लिया ਉਸ ਨੂੰ ਪਰਮਾਤਮਾ ਨੂੰ ਮਿਲਣ ਦੇ ਹੱਕ ਨੂੰ ਯਾਨੀ ਕਿ ਅਵਸਥਾ ਨੂੰ ਪ੍ਰਾਪਤ ਕਰ ਲਿਆ। ਔਰ ਹਜ਼ਰਤ ਮੂਸਾ ਜਿਹੜੇ ਸੀ ਬੜੇ ਹੀ ਉੱਚ ਅਵਸਥਾ ਦੇ ਸਨ, ਯਾਨੀ ਕਿ ਬੜੀ ਸੁੰਦਰ ਸੁੰਦਰ ਸਤਸੰਗ ਕਰਦੇ ਸਨ, ਲੰਬੇ ਲੰਬੇ ਚੋੜੇ ਵਿਆਖਿਆਨ ਔਰ ਵੱਡੇ ਵੱਡੇ ਲਫ਼ਜ਼ਾਂ ਦੇ ਨਾਲ ਉਸ ਪਰਮਾਤਮਾ ਦੀ ਵਿਆਖਿਆ ਕਰਦੇ ਸਨ ਕਿ ਉਹ ਨਿਰਗੁਣ ਸਵਰੂਪ ਹੈ, ਨਿਰਗੁਣ ਜਿਹੜਾ ਮਨ ਬੁੱਧੀ ਇੰਦਰੀਆਂ ਤੋਂ ਪਰੇ ਹੈ, ਸਿਰਫ ਆਤਮਾ ਹੀ ਉਹਨਾਂ ਨੂੰ ਮਿਲ ਸਕਦੀ ਹੈ ਵਗੈਰਾ 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 ਵਗੈਰਾ। ਪਰ ਵਿਚਾਰ ਕਰਕੇ ਦੇਖ ਲਓ, ਉਸੀ ਵਕਤ ਆਕਾਸ਼ਵਾਣੀ ਹੋ ਗਈ ਜਿਸ ਲਈ ਉਸਨੇ ਗਡਰੀਏ ਨੂੰ ਡਾਂਟਿਆ। ਉਹਨੇ ਕਿਹਾ ਵੀ ਪਰਮਾਤਮਾ ਨੇ ਤੈਨੂੰ ਕਿਸ ਵਾਸਤੇ ਭੇਜਿਆ ਜਗਤ ਦੀ? ਜੋੜਨ ਵਾਸਤੇ ਭੇਜਿਆ, ਤੋੜਨ ਵਾਸਤੇ ਨਹੀਂ ਭੇਜਿਆ। ਤੇ ਤੂੰ ਇੱਕ ਰੂਹ ਜਿਹੜੀ ਮੇਰੇ ਨਾਲ ਜੁੜੀ ਹੋਈ ਸੀ ਤੂੰ ਉਸਨੂੰ ਤੋੜ ਕਰਕੇ ਰੱਖ ਦਿੱਤਾ, ਜਾ ਕਰਕੇ ਉਸਦੇ ਕੋਲ ਮਾਫ਼ੀ ਮੰਗ। ਤੇ ਵਿਚਾਰ ਕਰਕੇ ਦੇਖ ਲਓ, ਬਿਲਕੁਲ ਸਪਸ਼ਟ ਆਕਾਸ਼ਵਾਣੀ ਦੇ ਵਿੱਚ ਉਪਦੇਸ਼ ਹੋਇਆ ਕਿ ਮੈਂ ਭਾਵ ਨੂੰ ਦੇਖਦਾ ਵਾਂ, ਕਿਰਿਆ ਨੂੰ ਨਹੀਂ ਦੇਖਦਾ। ਤੇ ਅਸੀਂ ਸਾਰਿਆਂ ਨੇ ਕਿਰਿਆ ਅਪਣਾ ਰੱਖੀ ਹੈ ਔਰ ਕਿਰਿਆ ਅਹੰਤਾ ਦਾ ਅੰਗ ਹੈ ਔਰ ਅਹੰਤਾ ਦਾ ਭੇਦ ਲੈ ਕਰਕੇ ਕੋਈ ਵੀ ਜੀਵਾਤਮਾ ਪਰਮਾਤਮਾ ਨੂੰ ਅੱਜ ਤੱਕ ਨਹੀਂ ਮਿਲ ਸਕੀ। ਇਸੇ ਕਰਕੇ ਬਾਣੀ ਕਿਹਾ ਹੋਮੈ ਨਾਮੈ ਵਿਰੋਧ ਹੈ ਦੋਵੇਂ ਨਾਮ ਸੇਕਤਾ, ਹੋਮੈ ਨਾਮੈ ਦੇ ਨਾਲ ਦੋਨਾਂ ਦਾ ਕੋਈ ਸੰਬੰਧ ਹੋ ਹੀ ਨਹੀਂ ਸਕਦਾ। ਔਰ ਅਸੀਂ ਸਾਰਿਆਂ ਨੇ ਇਹ ਕਿਰਿਆ ਮਾਨ ਲਫ਼ਜ਼ ਅਸੀਂ ਸਤਨਾਮ ਨੂੰ ਜਪ ਰਹੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਮਰੇ ਨੂੰ ਜਪ ਲੈ, ਕੀ ਫਰਕ ਪੈ ਜਾਂਦਾ? ਤੇਰੀ ਨੋਟ ਕੀ ਕੀਤੀ ਜਾਣੀ ਹੈ ਦਰਗਾਹ ਦੇ ਵਿੱਚ? ਭਾਵ ਕੀ, ਭਾਵ ਕਿਹੜਾ ਸੀ? ਅਸੀਂ ਸੇਵਾ ਕਰਦੇ ਹਾਂ, ਬੜੀ ਮਹਾਨ ਸੇਵਾ, ਗੱਦੀ ਦੇ ਬੈਠ ਕੇ, ਗੱਦੀ ਦੇ ਚਾਰੋਂ ਪਾਸੇ ਚੱਕਰ ਲਗਾ ਕਰਕੇ ਕਿਹੜੀ ਸੇਵਾ ਕਰ ਰਹੇ ਹਾਂ? ਕਿਸ ਚੀਜ਼ ਦੀ ਮਾਨਤਾ ਨੂੰ ਦਿਖਾਉਣਾ ਚਾਹੁੰਦੇ ਹਾਂ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੰਦੀ ਨਾਲੀ ਦੇ ਕੀੜੇ ਕੋਲੋਂ ਇਸ ਸ੍ਰਿਸ਼ਟੀ ਨੂੰ ਚਲਾਉਣ ਦੀ ਡਿਊਟੀ ਲਈ ਜਾ ਸਕਦੀ ਹੈ। ਕਿਉਂ? ਉਹ ਪਰਮਾਤਮਾ ਇੱਕ ਬਲ ਰਾਮ ਹੈ, ਬਲ ਹੈ, ਤਾਕਤ ਹੈ, ਜਿਸ ਨੂੰ ਦੇ ਦੇਗਾ, ਜਿਸ ਸਰੂਪ ਦੇ ਵਿੱਚ ਦੇ ਦੇਗਾ, ਉਹ ਅਨੰਤ ਬ੍ਰਹਮੰਡਾਂ ਨੂੰ ਚਲਾਉਣ ਦੇ ਕਾਬਿਲ ਹੋ ਜਾਏਗਾ। ਤੇਰੀ ਕਿਆ ਹਸਤੀ ਹੈ? ਕਿਸ ਹੰਕਾਰ ਦੇ ਵਿੱਚ ਬੈਠਾ? ਤੂੰ ਇਸ ਹੰਕਾਰ ਚੋਂ ਨਿਕਲ। ਜਦ ਤੱਕ ਤੇਰੇ ਅੰਦਰ ਇਹ ਹੰਕਾਰ ਮੌਜੂਦ ਹੈ, ਤੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਹੀ ਨਹੀਂ ਸਕਦਾ। ਤੇ ਬਿਲਕੁਲ ਸਪਸ਼ਟ ਬਾਣੀ ਹੈ, ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਕਿ ਅਗਰ ਅਸੀਂ ਸੱਚਮੁੱਚ ਉਸ ਅਟੂਟ ਸੰਬੰਧ ਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੁੰਦੇ ਹਾਂ, ਪ੍ਰਗਟ ਕਰਨਾ ਚਾਹੁੰਦੇ ਹਾਂ, ਉਸ ਦੇ ਵਿੱਚ ਲੀਨ ਹੋਣਾ ਚਾਹੁੰਦੇ ਹਾਂ, ਤੇ ਪ੍ਰਵਿਰਤੀ ਕਰਮ ਜਿਹੜੇ ਕਿ ਇੱਕ ਪਰਮਾਤਮਾ ਦੇ ਵਿੱਚ ਅਸੀਂ ਦੇਖਣੇ ਚਾਹੁੰਦੇ ਹਾਂ, ਚਾਹੇ ਉਹ ਗਡਰੀਏ ਦੇ ਰੂਪ ਦੇ ਵਿੱਚ ਹੈ, ਚਾਹੇ ਮੂਸਾ ਦੇ ਰੂਪ, ਜਗਤ ਦੇ ਵਿੱਚ ਸਾਰੀਆਂ ਜੀਵਾਤਮਾ ਆਪਣੀ ਆਪਣੀ ਮਨ ਬੁੱਧੀ ਇੰਦਰੀਆਂ ਦੇ ਔਰ ਕਰਮਾਂ ਦੇ ਅਨੁਸਾਰ ਪੜ੍ਹਾਈ ਕਰਦੀਆਂ ਨੇ ਔਰ ਇਲਮ ਨੂੰ ਹਾਸਲ ਕਰਦੀਆਂ ਨੇ। ਤੇ ਇਲਮ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਾਉਂਦਾ। ਬ੍ਰਾਹਮਣ ਦੀ ਸੰਗਿਆ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰਤਾ ਹੈ ਕਿ ਗਿਆਨ ਜਿਹੜਾ ਬ੍ਰਾਹਮਣ ਨੂੰ ਨਹੀਂ ਸਿੱਧ ਕਰਦਾ, ਬ੍ਰਹਮ ਨੂੰ ਬਿੰਧਣ ਵਾਲਾ, ਯਾਨੀ ਕਿ ਭਾਵ ਕੀ ਹੈ ਤੇਰਾ, ਉਹਨੂੰ ਕਿਸ ਤਰੀਕੇ ਦੇ ਨਾਲ ਤੂੰ ਯਾਦ ਕਰਦਾ, ਤਰੀਕਾ ਨਹੀਂ ਦੇਖਿਆ ਜਾਂਦਾ, ਤੇਰੇ ਅੰਦਰ ਦੇ ਭਾਵ ਦੇਖੇ ਜਾਂਦੇ ਨੇ। ਅਸੀਂ ਗੱਦੀ ਤੇ ਬੈਠ ਕਰਕੇ ਸੇਵਾ ਕਰਦੇ ਹਾਂ, ਸਾਡੇ ਅੰਦਰ ਭਾਵ ਕਿਹੜੇ ਨੇ ਇਹ ਦੇਖੇ ਜਾਣਗੇ। ਗੱਦੀ ਦੇ ਉੱਤੇ ਬੈਠਣ ਦੀ ਗੱਲ ਨਹੀਂ ਕੀਤੀ ਜਾਏਗੀ, ਬੈਠ ਕਰਕੇ ਅਗਰ ਅਸੀਂ ਸੰਸਾਰ ਦੇ ਫੇਰੇ ਲੈ ਰਹੇ ਹਾਂ, ਸੰਸਾਰ ਦਾ ਚਿੰਤਨ ਕਰ ਰਹੇ ਹਾਂ, ਸੰਸਾਰ ਦਾ ਸਾਡੇ ਅੰਦਰ ਭਾਵ ਹੈ ਜਿਹੜਾ ਕਿ ਅੱਜ ਤੱਕ ਅਸੀਂ ਇਹੀ ਲੈ ਕਰਕੇ ਬੈਠੇ ਹਾਂ, ਤੇ ਵਿਚਾਰ ਕਰਕੇ ਦੇਖ ਲਓ, ਉਸ ਪਰਮਾਤਮਾ ਦੇ ਨਾਲ ਅਸੀਂ ਇੱਕ ਨਹੀਂ ਹੋ ਸਕਦੇ। ਉਹਦੇ ਨਾਲ ਅਗਰ ਅਸੀਂ ਇੱਕ ਹੋਣਾ ਚਾਹੁੰਦੇ ਹਾਂ ਤਾਂ ਹੀ ਹੋਵਾਂਗੇ, ਜਦੋਂ ਇਸ ਸਾਰੇ ਅਹੰਕਾਰ ਚੋਂ ਨਿਕਲ ਕਰਕੇ ਇਸ ਭਾਵ ਨੂੰ ਅਪਣਾਵਾਂਗੇ ਕਿ ਅਸੀਂ ਸਿਰਫ ਔਰ ਸਿਰਫ ਤੈਨੂੰ ਮਿਲਣਾ ਚਾਹੁੰਦੇ ਹਾਂ, ਤੇਰੇ ਨਾਲ ਫੇਰੇ ਲੈਣਾ ਚਾਹੁੰਦੇ ਹਾਂ, ਤਾਂ ਹੀ ਜਾ ਕਰਕੇ ਜੀਵਾਤਮਾ ਸੁਹਾਗਨ ਹੋਏਗੀ ਔਰ ਪਹਿਲਾ ਫੇਰਾ ਕੰਪਲੀਟ ਹੋਏਗਾ, ਪੂਰਨ ਹੋਏਗਾ, ਪ੍ਰਵਿਰਤੀ ਕਰਮ ਨੂੰ ਹਾਸਲ ਕਰਕੇ ਜਿਹੜਾ ਕਿ ਉਹ ਪਰਮਾਤਮਾ ਦੇ ਨਾਲ ਲੈਣਾ, ਇੱਕ ਬਲ ਦੇ ਰੂਪ ਦੇ ਵਿੱਚ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਇੱਕ ਤਾਕਤ ਹੈ ਜਿਸ ਨੂੰ ਬਲਰਾਮ ਕਿਹਾ ਗਿਆ, ਔਰ ਇਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਇਸ ਦੇ ਨਾਲ ਹੀ ਬਿਲਕੁਲ ਸਪਸ਼ਟ ਇਹ ਵੀ ਸਾਨੂੰ ਜਾਣ ਲੈਣਾ ਚਾਹੀਦਾ ਕਿ ਉਹ ਪਰਮਾਤਮਾ ਵਿਆਖਿਆ ਕੀਤੀ ਜਾਂਦੀ ਹੈ ਕਿ ਅੰਦਰ ਦੇ ਵਿੱਚ ਮਿਲਦਾ, ਇਸ ਦੇ ਵਿੱਚ ਵੀ ਭਰਮ ਪੈਦਾ ਕੀਤਾ ਗਿਆ, ਉਹ ਪਰਮਾਤਮਾ ਨਿਰਗੁਣ ਔਰ ਸਗੁਣ ਦੋਨਾਂ ਰੂਪਾਂ ਦੇ ਵਿੱਚ ਆਉਂਦਾ। ਕਿਆ ਸਤਿਗੁਰੂ ਨੂੰ ਅਸੀਂ ਪਰਮਾਤਮਾ ਨਹੀਂ ਕਹਿੰਦੇ? ਕਿਆ ਕਿਤਨੇ ਵੀ ਇਸ ਜਗਤ ਦੇ ਵਿੱਚ ਆਏ ਨੇ, ਕਿਆ ਮੂਰਤੀਆਂ ਤੋਂ ਉਹਨਾਂ ਨੇ ਇਸ ਪ੍ਰਕਾਸ਼ ਨੂੰ ਦੀਦਾਰ ਨਹੀਂ ਕੀਤਾ? ਕਿਉਂ ਕੀਤਾ? ਕਿਸ ਕਾਰਨ ਕੀਤਾ? ਕਾਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਕਰਮ ਸਨ ਇਸ ਸੀਮਾ ਤੱਕ ਬਣੇ ਸਨ ਕਿ ਉਹਨਾਂ ਨੂੰ ਨਿਰਗੁਣ ਸਰੂਪ ਦੀ ਪ੍ਰਾਪਤੀ ਅਜੇ ਨਹੀਂ ਸੀ ਹੋ ਸਕਦੀ, ਪਰ ਉਹ ਭੋਲੇ ਭਾਵ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਤੇ ਉਹ ਪਰਮਾਤਮਾ ਤੇਰੇ ਤੋਂ ਦੂਰ ਥੋੜੀ ਸੀਗਾ, ਉਹ ਤੇ ਪੱਥਰ ਚੋਂ ਨਿਕਲ ਆਏਗਾ, ਪੋਥੀ ਚੋਂ ਨਿਕਲ ਆਏਗਾ, ਕਿਸੇ ਵਕਤ ਵੀ ਕਿਸੇ ਵੀ ਜ਼ਰੀਏ ਦੇ ਨਾਲ ਉਸਨੇ ਆਪਣੇ ਉਸ ਸ਼ਿਸ਼ੇ ਨੂੰ ਯਾਨੀ ਕਿ ਆਪਣੀ ਉਸ ਰੂਹ ਨੂੰ ਗਿਆਨ ਦੇਣਾ, ਰਸਤਾ ਦੇਣਾ, ਤੇ ਉਹ ਸਹਿਗੁਣ ਰੂਪ ਦੇ ਵਿੱਚ ਵੀ ਦਰਸ਼ਨ ਦੇ ਦਿੰਦਾ। ਤੇ ਇਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਇੱਕ ਬਹੁਤ ਗਹਿਰਾ ਭੇਦ ਪ੍ਰਗਟ ਕਰ ਰਹੇ ਨੇ ਕਿ ਜਦੋਂ ਵੀ ਇਹ ਫੇਰੇ ਪੂਰੇ ਹੁੰਦੇ ਨੇ, ਯਾਨੀ ਕਿ ਆਤਮਾ ਸੁਹਾਗਣ ਹੁੰਦੀ ਹੈ, ਤੇ ਇਸ ਮੁਲਕ ਦੇ ਵਿੱਚ ਵੀ ਜਦੋਂ ਇਸਤਰੀ ਔਰ ਪੁਰਸ਼ ਦਾ ਮੇਲ ਹੁੰਦਾ, ਤੇ ਕੁਛ ਲੱਛਣ ਜਿਹੜੇ ਨੇ ਇਸਤਰੀ ਦੇ ਵਿੱਚ ਪ੍ਰਗਟ ਹੁੰਦੇ ਨੇ, ਜਿਹੜੇ ਕਿ ਥੋੜੇ ਜਾਂ ਜ਼ਿਆਦਾ ਮਾਤਰਾ ਦੇ ਵਿੱਚ ਅਵਸ਼ ਹੁੰਦੇ ਨੇ। ਇਹ ਨਹੀਂ ਕੋਈ ਇਸਤਰੀ ਕਹਿ ਸਕਦੀ ਕਿ ਪਹਿਲੇ ਮਿਲਣ ਦੇ ਵਿੱਚ ਮੇਰੇ ਅੰਦਰ ਇਹ ਲੱਛਣ ਨਹੀਂ ਸਨ ਆਏ। ਉਸੇ ਤਰੀਕੇ ਦੇ ਨਾਲ ਇਹ ਲੱਛਣ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਮਿਲਦੀ ਹੈ, ਉਸ ਦੇ ਅੰਦਰ ਵੀ ਕੁਝ ਸੱਤ ਲੱਛਣ ਨੇ ਮੁੱਖ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ। ਉਹ ਸੱਤ ਲੱਛਣ ਕਿਹੜੇ ਨੇ? ਸਭ ਤੋਂ ਪਹਿਲਾ ਲੱਛਣ ਜਿਹੜਾ, ਇਹ ਆਵਾਜ਼ ਜਿਹੜੀ ਹੈ ਬੰਦ ਹੋ ਜਾਂਦੀ ਹੈ, ਪਰ ਰਹਿ ਜਾਂਦੀ ਹੈ। ਦੂਸਰਾ ਲੱਛਣ ਹੈ ਉਸਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ, ਸਰੀਰ ਦੇ ਰੋਮ ਰੋਮ ਦੇ ਵਿੱਚੋਂ ਪਾਣੀ ਨਿਕਲਦਾ, ਚਾਹੇ ਉਹਨੂੰ ਪਸੀਨਾ ਕਹਿ ਲਓ, ਚਾਹੇ ਕੁਛ ਵੀ ਕਹਿ ਲਓ, ਸਰੀਰ ਕੰਬਣ लग जाता अर्ध चेतन की अवस्था हो जाती है यानी कि दिमाग बिल्कुल सुन हो जाता उसका कारण होता है हिरदे धड़कन का वध जाना। इस जगत के हार्ट पेशेंट ने जितने भी लक्षण ने वह लगभग सारे ही प्रगट हो जाते हैं उस जीवात्मा के जो इस बल के नाल निर्गुण सैगुण रूप के प्रत्यक्ष या अप्रत्यक्ष रूप के जो भी संबंध के आएगी यह सत लक्षण थोड़े या ज्यादा रूप के अवश्य प्रगट हो गए। तो इस तो स्पष्ट हो जाता है असं इतने निंदा करते हैं कि इन्हों का संगत के उपर क्या प्रभाव पैदा सात संगत जी जिस तरह मूर्खा की कमी नहीं मूर्ख बनाने वाला चाहिए ना उस तरीके पढ़े लिखिया की भी कमी नहीं और सत्संग बड़िया ही निर्मल और उच्चिया आत्मा आदि ने और सानू इतने बैठ करके शर्म आ जाती है कि इन्हों उपदेश सुनाना पै रहा असं उपदेश सुना की सुन के भी काबिल नहीं हाँ और जो महान आत्मा बैठिया ने इन्हों के अंदर और परमात्मा की किस तरीके होती है तो विचार करके देख लो यह रस्ता जड़ा है यह परमात्मा मिलन का खुशकी का नहीं तरी का रस्ता समुद्र का रस्ता इसी रस्ते मिलन होंगे। गिफ्ट एक अलग चीज हैगी है और कमाई एक अलग चीज है। अपने पेट न कट के परिवार को भुखा रख करके एक जीवात्मा किस तरीके के बाजार चो स्कूटर या कार न खरीद करके लिया है उसनू उसकी मर्यादा का पता है उसनू पता है किस तरीके के मैं इसनू चलाना उसनू पता है मैं ब्रेकर है ब्रेकर से आस्ते कर लेना रेड लाइट है रोक लेनी है किस खड्डे तो बचा करके चाहना है क्यों क्योंकि उसने अपना अपने परिवार के पेट न कटिया यानी कि उसनू अपनी कमाई का इलम है। और अगर किसी के हाथ के चाबी पड़ाती है कार पकड़ लिया स्कूटर पकड़ लिया जा चला उसनू की पता सड़क के किनिया ठोकरा मार चल रहा कितनिया जवात्मा उसने थले दे दिया यानी कि निचोड़न वाला ही काम करते ने नाल मिलान वाला काम नहीं कर सकते। तो यह मजबून जड़ा है कमाई का और दूसरा गल कह लगा कि तोहफे का मजबून नहीं है। तोहफा किसी एक विरले नु मिल सकता कोई अमीर किसी गरीब नु अपने नाल अद्धी दौलत दे करके बिठा लेंदा पर संसार का नियम नहीं बन जाता कि कोई अमीर सानू अपने नाल बिठाएगा तो असं अमीर होकर के अपने घर संसार का कार व्यवहार चलावांगे। विचार करके देख लो हुक्म की है नियम की है कि तुसी अपनी मेहनत करो अपनी कमाई करो और उसके नाल अपने परिवार का भरण पोषण करो। यह नियम नहीं है कि इस इंतजार के बैठो तो मैं गिफ्ट कदों मिलेगी। तो गिफ्ट का मजबून इक्का दुक्का कभी भी गिनती के नहीं आता यह परमात्मा की अपनी मोज है कि वह किसू मिल गया तो असं उसके उपर विचार नहीं करनी असं विचार इसके उपर करना कि असी सारिया दुआगन हाँ असी केड़े फेरे ला करके उस परमात्मा के लीन हो सकदियां वा। तो सारे ही सवालों के जवाब अज गुरु नानक साहब ने स्पष्ट कर दते ने खास तौर से इन आत्मा के मुतलक बहुत सारे सवाल आ रहे थे बहुत समय तो गुरु नानक साहब ने स्पष्ट करता है कि बिना इसके कभी भी जीवात्मा सुहागण हो नहीं सकती थोड़े या ज्यादा रूप के लक्षण अवश्य प्रगट होंगे ने यह उस पति की मेहर दिया है कि कदों इन्ह लक्षणों थोड़ा ज्यादा या बिल्कुल ही खत्म कर दे और किसी के अंदर कोई शरीरिक बल नहीं या कोई कहे कि मेरे अंदर कोई ताकत है इतने बैठ करके मैं परमात्मा के नाल जुड़ जावांगा तो उसका मन का परम है यह सारे परमा चो निकल जाओ। जब तक असं अपने सोमे के भेद के बैठे हैं परमात्मा मिलन के काबिल बन ही नहीं सकते। सो पहला फेरा गुरु नानक साहब आज स्पष्ट कर रहे हैं कि ऐसे कर्मों धारण कर जड़े कि तू परमात्मा के अंदर देखना चाहता है ता ही जा करके तू उस बल रूपी राम के लीन होने के काबिल बन सकेगा।
वाणी ब्रह्मा वेद धर्म दिने पाप तजाया बलराम जियो
वाणी ब्रह्मा वेद वाणी ब्रह्म दी वाणी उस परमात्मा नु बलराम नु कहंदे ने ओ ब्रह्म जड़ा एक वाणी आवाज दे रूप दे विच आ बाणी ब्रह्मा वेद उसनू तू वेद करके जान वेद क्यों क्या क्योंकि जिस वक्त यह शब्द उचारिया गया सी उस वक्त यह जगत वेदा दे कर्म कांडा दे विच बहुत ज्यादा फस चुका सी। कर्म कांडा दे विच हालांकि वेदा शास्त्रां दे विच हर चीज स्पष्ट की गई है कि कल दे विच यानी कि कलयुग दे विच जा करके यह कर्म कांड जड़े ने तुहानू उह फल नहीं दे सकणगे कारण की है क्योंकि तुसी इन्हां दी मर्यादा नू हासिल नहीं कर सकते। उन्हां युगां दे विच उमर बहुत लंबी सी मर्यादा उस युगां च असी हासिल कर सकते सी कल दे युग दे विच जो उमर लै करके असी बैठे हां शरीर दी जो अवस्था लै करके बैठे हां असी बिल्कुल निर्बल होकर के बैठे हां इस शरीर दी ताकत जिहड़ी असी गवा चुके हां इन्हां भोगां दे विच संसार नू ते असी चाह करके भी उस मर्यादा नू हासिल कर नहीं सकते। ते अगर मर्यादा दे विच नहीं रहांगे ते इह जिहड़े कर्म कांड ने इह सार्थक नहीं होणगे तैनू मुक्ति नहीं दे सकते। ते कल दे विच उन्हां ने बिल्कुल उस परमात्मा दे नाल जुड़न लई परमात्मा दे नाम यानी कि आवाज और प्रकाश नू ही उपदेश दिता पर असी इन्हां दे भेद नू समझ ना करन कारण असी कर्म कांडा दे विच ही फसे रह गए। ते गुरु नानक साहब स्पष्ट करदे ने इस दूसरी तुक दे विच कि ब्रह्म दी वाणी नू वेद समझ धर्म दृढ़ा धर्म दृढ़ा का मतलब है कि इस नू धारण कर धर्म का मतलब जड़ा मत और धर्म असी चला के बैठे हैं उसकी गल नहीं की जा रही धर्म का भाव है धारण करना पक्के तरीके नाल दृढ़ता दे नाल केड़े नू केड़ा धर्म धारण करना वाणी ब्रह्म दी वाणी यानी कि इस आवाज नू परमात्मा दी नू अंतर दे विच धारण कर पाप तजै बलराम जी पाप तजाया यानी कि पाप कट्टे जाणगे पाप किस तरह कट्टे जाणगे विचार करके देख लो जितनी मर्जी महान सेवा कर लो कितने भी जड़े असी पाप ला करके संचित कर्मां दे बैठे हैं वह अनंत भंडार किस तरह धो दिता जाएगा, उसका एक कोई इलाज है। तकनीकी स्वरूप के तरफ इशारा किया गया, जो ये आत्मा ब्रह्म दे विच जांदी है उस जगह ब्रह्मांड दे विच जड़ा विचार रखा गया यानी कि भंडार मौजूद है तुहाडे कर्मां दा, उत्थे जा करके उहदी धुन नूं सुन के ही असीं उस नूं नष्ट कर सकते हैं। और उसी नूं ब्रह्म दी बाणी कहा गया ते कहिंदे ने असीं नूं वेद करके धारण कर तां ही तेरे जिहड़े संचित कर्मां दा भंडार है यह खत्म होगा और तू परमात्मा दे मिलण दे काबिल बन सकेगा।
धर्म दिड़े हरे नाम त्यावे सिमरति नाम दिड़ाया सतगुर गुर पूरा आराधे सदकिल विख पाप गवा।
सतगुरु पूरा आराधे ते ताने ये पाप कटे जावे। सतगुरु दी आराधना कीए। गुरु नानक साहब कहंदे ने गुरमुख बाणी नाम है नाम हृदय वसाई मत पकेरू वस होई सतगुरु त्याई। बिल्कुल स्पष्ट उपदेश करदे ने गुरमुख बाणी नाम है। गुरमुख कौन है? सतगुरु। सतगुरु जदों भी सत्संग दे विच आ करके बाणी दा उच्चारण करदे ने ओह सत्संग दी ताकत हुंदी है। सत्संग दी बाणी जिहड़ी है बाणी दा भाव है कि एक अदृश्य ताकत। बाणी दा भाव कोई लफज नहीं है। इस वक्त भी असीं इस आवाज दे नाल इस बल नूं इस राम रूपी बल नूं महसूस कर रहे हैं। कोई भी जीवात्मा इस सत्संग नूं सुन के ए नहीं कह के उठ के जा सकती कि मैं उस परमात्मा दी ताकत नूं महसूस नहीं कीता। तो महसूस किस तरह कराया जा रहा है? लफ्जां दे जरिए, यानी कि लफज भौतिक ने जड़ प्रकृति नाल संबंध रखने वाले ए आत्मा नूं मिलाण दे काबिल नहीं बनांदे, ए सिर्फ निर्देश दिंदे ने। ते गुरु नानक साहब कहंदे ने सतगुरु दा ध्याना की हैगा कि गुरमुख दी बाणी जिहड़ी सत्संग दे विच दित्ती जांदी है उहनूं हिरदे दे विच धारण कर, क्योंकि ए नाम है। ए नाम लफ्जी नाम है, सिर्फ तैनूं रस्ता दसण वास्ते है। जो निर्देश दिता गया इस निर्देश नूं तू अपने अंतर दे विच यानी कि हिरदे विच धारण दा भाव है कि उस दे उत्ते अमल कर। गुरु दे उपदेशां अनुसार अपनी हस्ती नूं मिटा दे। मत पखेरू वस होई। इस वक्त मत बुद्धि जड़ी है ए मन दे अधीन है, इस करके कुबाद है। और जदों ए पखेरू के आत्मा नूं आत्मा दे अधीन हो जाएगी ते ए समत हो जाएगी और तैनू इस काबिल बना देगी कि तू बल दा रूप रूप बन करके प्रगट हो जाएगा। ते सतगुर त्याई इस नूं कहा गया सतगुर दा त्याणा। तो सतगुर दा त्याण दा भाव यह है कि जब तक असीं उस दी दित्ती हुई नाम रूपी बाणी दे उपर अमल करके धारण नहीं कर लांगे, अपने करैक्टर नूं नहीं हासिल कर लांगे, और सारे प्रवृत्ति कर्मां नूं नहीं हासिल कर लांगे जिहड़े कि परमात्मा दे विच असीं देखना चाहुंदे आ, तां तक ए दृढ़ता जड़ी आ सकती नहीं। ते ए दृढ़ता सतगुरु ही दिला सकदा। जड़ा जिस मुल्क तो आया उस मुल्क की गल ओही दस सकदा। जड़ा जिस ताकत का नुमाइंदा है उस ताकत नूं प्रगट कर सकदा। हुण ए बल रूपी ताकत जड़ी कि इस वक्त लफ्जां दे जरिए असीं महसूस कर रहे हैं सतगुर दे अंदर भरपूर मात्रा दे विच ए ताकत प्रगट हुंदी है। ते ओही जड़े ने सत्संग दे जरिए इस जगत नूं परमात्मा दे बल नूं प्रगट यानी कि दृढ़ करान दी क्षमता रखते ने। और किसी दे अंदर भी यह क्षमता नहीं है। ये जड़े लफज असीं सुन रहे हैं असीं किताबां भी पढ़ते हैं बहुत सारी जगह सुने भी होणगे पर इन्हां दा इफेक्ट यह नहीं आया होगा जड़ा कि इस वक्त असीं महसूस कर रहे हैं। ते महसूस जो कर रहे हैं यह सच्ची बाणी है जड़ी सचखंड तो आंदी है और यही वापस लै करके जाती है, पर लफजा दे राही लै करके नहीं जाती। यह अंतर दे विच भरपूर मात्रा दे विच आ रही है और भरपूर मात्रा दे विच यह आत्मा जो उस दे नाल जुड़ जाती है अपनी ताकत नूं प्रगट करके उसी दा रूप हो जाती है। तो यह है परमात्मा और आत्मा की संज्ञा जिहड़ी कि सतगुरु नूं त्याग करके ही असी दृढ़ता दे नाल हासिल कर सकते हैं।
सहज आनंद हो आवड पागी मन हर हर मीठा लाया।
ए मन जब तक नहीं रुकेगा सानू सहज और आनंद की अवस्था नहीं प्राप्त हो सकती। सहज का भाव है मन का रुक जाना। मन रुकेगा तो इस बल नूं प्राप्त करके आनंद की अवस्था नूं असी मिलन दे काबिल बन जांगे। इस तुक तो स्पष्ट है कि मन की मदद के बगैर असी परमात्मा नूं इस बल नूं मिलन दे काबिल नहीं बन सकते। ते मन नाल जिथे लड़ाई करनी उथे मन दे नाल दोस्ती भी चाहिए है। मन की मित्रता आवश्यक है। बिन मन की मित्रता दे कदे भी अंतर दे विच शब्द प्रगट हो ही नहीं सकता।
जन कहे नानक लाम पहली आरंभ काज रचा।
नानक साहब कहंदे ने इस तरीके दे नाल प्रवृत्ति क्रम नूं हासिल करके गुरु दे उपदेशां तों अमल करके तू समझ लै अगर तेरे अंदर ए भाव आ गए मन तेरा मित्र बन गया ते समझ ले कि तू उस परमात्मा दे मिलन दा सुआगन होण दा पहला फेरा पूरा कर लिया।
हर दो जड़ी लाम सतगुर पुरख मिलाया बलराम।
दूसरा फेड़ा केड़ा? कहंदे ने सतगुरु पुरख है। पुरख लफज आया अकाल पुरख परमात्मा वास्ते। करता पुरख, करता चलाण वाला पुरख नायक यानी कि वो एक आप ही नायक है, बाकी सब उसके अधीन है और किसी को लै करके सृष्टि की रचना नहीं करता। तो कहंदे ने सतगुरु पुरख है, पुरख सतगुरु है, सतगुरु सतनाम है, सतनाम ही सतगुरु है क्योंकि उस कट के अंदर वह सतनाम प्रगट होकर के आप बैठ करके काम कर रहा है। तो दूसरा फेरा तां शुरू होंदा है जदों तेरे अंतर दे विच सतगुरु यानी कि यह ताकत प्रगट हो जाए। उस तो पहले दूसरा फेरा शुरू नहीं होंदा। ਦਾ ਪਹਿਲੇ ਫੇਰੇ ਦੇ ਵਿਚ ਗੁਰੂ ਨਾਨਕ ਸਾਹਿਬ ਨੇ ਗੁਰੂ ਦੇ ਉਪਦੇਸ਼ ਨੂੰ ਮੰਨਣ ਦੀ ਗੱਲ ਕਹੀ ਸੀ, ਉਹਦੇ ਵਿਚ ਸਪਸ਼ਟ ਹੈ ਕਿ ਵਾਰੀ ਰੂਪ ਦੇ ਵਿਚ ਗੁਰੂ ਦੇ ਨਾਲ ਮੇਲ ਜਿਹੜਾ ਉਹ ਤੁਹਾਨੂੰ ਨਿਰਦੇਸ਼ ਦੇ ਸਕਦਾ ਪਰ ਫੇਰੇ ਪੂਰੇ ਨਹੀਂ ਕਰਵਾ ਸਕਦਾ। ਯਾਨੀ ਕਿ ਗੁਰੂ ਦੇ ਕੋਲ ਗਏ ਆ, ਸਾਸਨ ਸੁਣਿਆ, ਬਾਣੀ ਸੁਣੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਦੇ ਵਿਚ ਉਸ ਉਪਦੇਸ਼ ਅਨੁਸਾਰ ਕੁਰਬਾਨ ਹੋ ਜਾਣਾ, ਇਹ ਪਹਿਲੇ ਫੇਰੇ ਦਾ ਉਪਦੇਸ਼ ਹੈ। ਤੇ ਦੂਸਰੇ ਉਪਦੇਸ਼ ਦੇ ਵਿਚ ਜਦੋਂ ਅਸੀਂ ਹੁਕਮ ਨੂੰ ਮੰਨਾਂਗੇ ਤੇ ਅੰਤਰ ਦੇ ਵੀ ਸਤਿਗੁਰ ਦੀ ਪ੍ਰਾਪਤੀ ਨੂਰਾਨੀ ਰੂਪ ਦੇ ਵਿਚ ਹੋਏਗੀ। ਇਹ ਦੂਸਰੇ ਫੇਰੇ ਦੀ ਸ਼ੁਰੂਆਤ ਦੀ ਨਿਸ਼ਾਨੀ ਹੈ।
ਮੇਰੇ ਪੋਪੇ ਮਨ ਹੋਈ ਗਵਾਇਆ ਬਲਰਾਮ।
ਜਦ ਤੱਕ ਨਿਰਭਉ ਦਾ ਪੈ ਮਨ ਦੇ ਵਿਚ ਨਹੀਂ ਆਉਂਦਾ, ਮਨ ਦੇ ਵਿਚ ਡਰ ਨਹੀਂ ਪੈਦਾ ਹੁੰਦਾ, ਨਿਰਭਉ ਨਿਰਵੈਰ ਅਕਾਲ ਪੁਰਖ ਨੂੰ ਇਹ ਉਹਨਾਂ ਗੁਰੂ ਨਾਨਕ ਸਾਹਿਬ ਨੇ ਨਿਰਭਉ ਕਹਿ ਕਰਕੇ ਯਾਦ ਕੀਤਾ ਕਿ ਉਸ ਨੂੰ ਕਿਸੇ ਦਾ ਭੈ ਨਹੀਂ। ਔਰ ਜਦ ਤੱਕ ਉਸ ਨਿਰਭੈ ਦਾ ਭੈ ਡਰ ਇਸ ਮਨ ਦੇ ਵਿਚ ਨਹੀਂ ਆਉਂਦਾ, ਇਹ ਮਨ ਦੀ ਹੋਮੈ ਮੈਲ ਤਜਾਇਆ ਬਲਰਾਮ ਜੀ ਹੋ ਕਿ ਹੋਮੈ ਦੀ ਮੈਲ ਜਿਹੜੀ ਅੰਦਰੋਂ ਨਿਕਲ ਸਕਦੀ ਨਹੀਂ। ਹੁਣ ਸਾਡੇ ਚ ਕਿਤਨੇ ਨੇ ਜਿਹੜੇ ਇਸ ਪਰਮਾਤਮਾ ਦੇ ਡਰ ਨੂੰ ਮਹਿਸੂਸ ਕਰਦੇ ਨੇ? ਸਾਧ ਸੰਗਤ ਜੀ, ਅਗਰ ਸਾਨੂੰ ਡਰ ਮਹਿਸੂਸ ਹੁੰਦਾ ਇੱਕ ਬੱਚੇ ਜਿੰਨਾ ਵੀ ਨਾ, ਜਿਸ ਤਰ੍ਹਾਂ ਬੱਚਾ ਦੁਕਾਨ ਤੇ ਬੈਠਾ ਅਸੀਂ ਕੋਈ ਵਸਤੂ ਚੁੱਕਣ ਦੀ ਹਿੰਮਤ ਨਹੀਂ ਕਰਦੇ, ਕਿਉਂ? ਬੱਚੇ ਦਾ ਡਰ ਹੈਗਾ ਕਿ ਬੱਚਾ ਬੈਠਾ ਸਾਡੀ ਬੇਇੱਜ਼ਤੀ ਹੋ ਜਾਏਗੀ। ਤੇ ਸਾਨੂੰ ਆਪਣੇ ਸਤਿਗੁਰੂ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਆ ਨਾ, ਉਹਦਾ ਸਾਨੂੰ ਇੱਕ ਬੱਚੇ ਜਿੰਨਾ ਵੀ ਡਰ ਨਹੀਂ। ਅਗਰ ਵਿਚਾਰ ਕਰੋ, ਬੱਚੇ ਜਿੰਨਾ ਵੀ ਡਰ ਹੁੰਦਾ ਨਾ, ਤੇ ਅੱਜ ਤੱਕ ਅਸੀਂ ਆਪਣੇ ਮੂੰਹ ਨੂੰ ਧੋ ਚੁੱਕੇ ਹੁੰਦੇ ਇਹਨਾਂ ਆਸੂਆਂ ਦੇ ਨਾਲ। ਸਾਡੇ ਤੇ ਜੇ ਆਸੂ ਨਿਕਲਨੇ ਹੀ ਸ਼ੁਰੂ ਹੋਏ ਔਰ ਅਸੀਂ ਨਿੰਦਿਆ ਸ਼ੁਰੂ ਕਰ ਦਿੱਤੀ, ਆਸੂਆਂ ਦਾ ਕਿਆ ਇਫੈਕਟ ਪਏਗਾ? ਸਾਧ ਸੰਗਤ ਜੀ, ਇਫੈਕਟ ਪਏਗਾ ਸਾਡੇ ਕਰੈਕਟਰ ਦਾ। ਜਿਹੜੇ ਲੋਭ ਦੇ ਵਿਚ ਆ ਕਰਕੇ ਅਸੀਂ ਕੰਮ ਧੰਦੇ ਕਰਦੇ ਹਾਂ, ਲੋਕਾਂ ਦੇ ਹੱਕ ਮਾਰ ਕਰਕੇ ਖਾ ਕੇ ਬੈਠੇ ਆ ਨਾ, ਵਿਚਾਰ ਕਰਕੇ ਦੇਖ ਲਓ ਉਹਦਾ ਕਰੈਕਟਰ ਦਾ ਕੀ ਅਸਰ ਪਏਗਾ ਇਸ ਸੰਗਤ ਸਮਾਜ ਦੇ ਉੱਪਰ, ਸਾਡੇ ਪਰਿਵਾਰ ਦੇ ਉੱਤੇ ਕੀ ਪਏਗਾ, ਸਾਡੇ ਬੱਚਿਆਂ ਦੇ ਉੱਪਰ ਕੀ ਪਏਗਾ? ਅਸੀਂ ਇਹਨਾਂ ਨੂੰ ਪੀੜ੍ਹੀ ਨੂੰ ਦੇਣ ਨਹੀਂ ਆ, ਦੇਣ ਵਾਸਤੇ ਆਏ ਸੀ ਕਿ ਇਹਨਾਂ ਦੀਆਂ ਨੀਹਾਂ ਖੋਖਲੀਆਂ ਕਰਨ ਵਾਸਤੇ ਆਏ ਸੀ? ਦਿਨੇ ਰਾਤੀ ਅਸੀਂ ਕੇਬਲ ਲਗਾ ਕਰਕੇ ਆਪਣਾ ਮੂੰਹ ਕੰਮ ਦੇ ਵਿੱਚ ਕਾਲਾ ਕਰੀ ਬੈਠੇ ਹਾਂ। ਵਿਚਾਰ ਕਰਕੇ ਦੇਖ ਲਓ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕਿਹੜੀ ਨੀਂਹ ਦੇ ਰਹੇ ਹਾਂ, ਤੇ ਵਿਚਾਰ ਕਰੋ ਕਿ ਇਹ ਨੀਂਹ ਲੈ ਕਰਕੇ ਕਿਆ ਅਸੀਂ ਪਰਮਾਤਮਾ ਨੂੰ ਮਿਲ ਜਾਵਾਂਗੇ ਜਾਂ ਇਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਣਗੇ? ਸੋ ਕਰੈਕਟਰ ਲੈ ਕਰਕੇ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਰੈਕਟਰ ਕਿਹੜਾ? ਪ੍ਰਵਿਰਤੀ ਕਰਮ ਦਾ। ਤੇ ਜਦ ਤੱਕ ਇਹ ਨਹੀਂ ਹੋਏਗਾ, ਇਹ ਬਲ ਨੂੰ ਅਸੀਂ ਮਿਲਣ ਦੇ ਕਾਬਿਲ ਨਹੀਂ ਬਣ ਸਕਦੇ।
ਨਿਰਮਲ ਪੋ ਪਾਇਆ ਹਰ ਗੁਣ ਗਾਇਆ ਹਰ ਵੇਖ ਰਾਮ ਹਦੂਰ।
ਇਹ ਭੈ ਜਿਹੜਾ ਇਹ ਨਿਰਮਲ ਹੈ, ਦਹਿਸ਼ਤ ਵਾਲਾ ਭੈ ਨਹੀਂ ਹੈ। ਨਿਰਮਲ ਭੈ ਦਾ ਮਤਲਬ ਹੈ ਕਿ ਅਗਰ ਤੁਹਾਡਾ ਕਿਸੇ ਦੇ ਨਾਲ ਪ੍ਰੇਮ ਹੋਏਗਾ ਨਾ, ਤੇ ਤੁਹਾਡੇ ਅੰਦਰ ਇੱਕ ਡਰ ਹੋਏਗਾ। ਕੈਸਾ ਡਰ ਹੋਏਗਾ? ਪਤੀ ਪਤਨੀ ਨੂੰ ਅਗਰ ਪਤੀ ਦੇ ਨਾਲ ਪ੍ਰੇਮ ਹੈ ਤੇ ਉਸ ਦੇ ਅੰਦਰ ਇੱਕ ਡਰ ਰਹਿੰਦਾ ਕਿ ਮੇਰੇ ਹੱਥੋਂ ਅਣਜਾਣੇ ਚ ਵੀ ਕੋਈ ਐਸਾ ਕੰਮ ਨਾ ਹੋ ਜਾਏ ਕਿ ਪਤੀ ਦੀ ਨਾਰਾਜ਼ਗੀ ਮਿਲੇ ਮੈਨੂੰ। ਯਾਨੀ ਕਿ ਪਤੀ ਦੀ ਨਾਰਾਜ਼ਗੀ ਨੂੰ ਉਹ ਹਾਸਲ ਨਹੀਂ ਕਰਨਾ ਚਾਹੁੰਦੀ। ਪਰ ਵਿਚਾਰ ਕਰਕੇ ਦੇਖ ਲਓ, ਅਸੀਂ ਤੇ ਗੁਰੂ ਦੀ ਨਾਰਾਜ਼ਗੀ ਹਰ ਵੇਲੇ ਹਰ ਘੜੀ ਹਰ ਪਲ ਹਾਸਲ ਕਰਕੇ ਬੈਠੇ ਹਾਂ। ਕਿਉਂ? ਕਿਉਂਕਿ ਅਸੀਂ ਕਦੀ ਉਸਦੇ ਹੁਕਮ ਨੂੰ ਨਹੀਂ ਮੰਨਿਆ। ਕਾਰਨ ਕਿ ਸਾਡੇ ਅੰਦਰ ਪਰਮਾਤਮਾ ਦਾ ਮਿਲਣ ਦਾ ਪਿਆਰ ਨਹੀਂ ਹੈ। ਅਗਰ ਪਿਆਰ ਹੁੰਦਾ ਤੇ ਇਹ ਨਿਰਮਲ ਭੈ ਵੀ ਆ ਜਾਂਦਾ, ਔਰ ਨਿਰਮਲ ਭੈ ਆ ਜਾਂਦਾ ਤੇ ਵੀ ਹਰ ਜਗ੍ਹਾ ਅਸੀਂ ਪਰਮਾਤਮਾ ਨੂੰ ਆਦਰਾ ਦੂਰ ਦੇਖਦੇ, ਫਿਰ ਦੁਸ਼ਮਣੀ ਕਿਹਦੀ ਲਾਦੇ, ਗਲਾ ਕਿਸ ਦਾ ਕੱਢਦੇ, ਜੇਬ ਕਿਸ ਦੀ ਕੱਢਦੇ?
ਹਰੇ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰਪੂਰ।
ਇਸ ਆਤਮਾ ਦਾ ਪਤੀ ਰਾਮ ਪਰਮਾਤਮਾ ਉਹ ਸਾਰੇ ਜਗਤ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ ਔਰ ਸਭ ਦੇ ਵਿਚ ਭਰਪੂਰ ਮਾਤਰਾ ਦੇ ਵਿਚ ਮੌਜੂਦ ਹੈ।
ਅੰਤਰ ਬਾਹਰੇ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ।
ਅੰਦਰ ਔਰ ਬਾਹਰ ਉਹ ਅਕਾਲ ਪੁਰਖ ਪਰਮਾਤਮਾ ਕਰ ਰਿਹਾ, ਪਰ ਕਦੋਂ? ਜਦੋਂ ਹਰੀ ਦੇ ਜਨ ਦਾ ਇਸਤੇਮਾਲ ਕੀਤਾ ਹੈ ਗੁਰੂ ਲਈ। ਯਾਨੀ ਕਿ ਗੁਰੂ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਮਿਲਿਆ, ਹਰੀ ਦਾ ਜਨ ਹੈ। ਕਿਉਂ ਹਰੀ ਦਾ ਜਨ ਹੈ? ਕਿਉਂਕਿ ਉਹ ਹਰੀ ਦੀ ਗੱਲ ਸਾਨੂੰ ਸੁਣਾਉਂਦਾ, ਹਰੀ ਦਾ ਹੁਕਮ ਸਾਨੂੰ ਸੁਣਾਉਂਦਾ, ਔਰ ਜਦੋਂ ਅਸੀਂ ਉਸਦੇ ਹੁਕਮ ਨੂੰ ਮੰਨ ਲੈਂਦੇ ਹਾਂ ਤੇ ਉਸ ਪਰਮਾਤਮਾ ਨੂੰ ਮਿਲਣ ਦੇ ਮੰਗਲ ਨੂੰ ਗਾਉਣ ਦੇ ਕਾਬਿਲ ਬਣ ਜਾਂਦੇ ਹਾਂ।
ਜਨ ਨਾਨਕ ਦੂਜੀ ਲਾਉ ਚਲਾਈ ਅਨਦ ਸਬਦ ਵਜਾਏ।
ਔਰ ਇਹ ਦੂਸਰਾ ਫੇਰਾ ਤਾਂ ਪੂਰਾ ਹੋਏਗਾ ਜਦੋਂ ਅੰਤਰ ਦੇ ਵਿਚ ਗੁਰੂ ਸਾਹਿਬ ਆ ਗਏ ਔਰ ਅਸੀਂ ਉਹਨਾਂ ਦੇ ਨਾਲ ਮਿਲ ਕਰਕੇ ਇਸ ਮਨ ਨੂੰ ਮਾਰ ਕਰਕੇ ਇਸ ਸ਼ਬਦ ਨੂੰ ਪ੍ਰਗਟ ਕਰ ਲਿਆ, ਹਾਸਲ ਕਰ ਲਿਆ। ਯਾਨੀ ਕਿ ਜਿਹੜੇ ਲਫ਼ਜ਼ਾਂ ਨੂੰ ਅਸੀਂ ਜਪ ਰਹੇ ਹਾਂ ਇਹ ਤੇ ਬਾਹਰ ਦੇ ਲਫ਼ਜ਼ ਨੇ, ਔਰ ਬਾਹਰ ਤੱਕ ਇਹਨੇ ਜਿਉਂ ਹੀ ਅਸੀਂ ਆਗਿਆ ਚੱਕਰ ਦੇ ਵਿਚ ਪ੍ਰਵੇਸ਼ ਕਰਾਂਗੇ ਇਹ ਜਪ ਜਿਹੜਾ ਖਤਮ ਹੋ ਜਾਏਗਾ। ਯਾਨੀ ਕਿ ਗੁਰੂ ਦੀ ਭਗਤੀ ਪੂਰਨ ਹੋ ਜਾਏਗੀ, ਫਿਰ ਅਸੀਂ ਨਾਮ ਦੀ ਭਗਤੀ ਸ਼ੁਰੂ ਕਰਾਂਗੇ ਤੇ ਅਸੀਂ ਇਸ ਲਫ਼ਜ਼ਾਂ ਨੂੰ ਜਪਣਾ ਨਾਮ ਦੀ ਭਗਤੀ ਕਹਿ ਰਹੇ ਹਾਂ। ਬੇਸ਼ੱਕ ਇਹਨੂੰ ਵੀ ਨਾਮ ਦੀ ਭਗਤੀ ਕਿਹਾ ਜਾਂਦਾ, ਪਰ ਇਹ ਝੂਠੀ ਭਗਤੀ ਹੈ। ਸੱਚੀ ਭਗਤੀ ਨਾਮ ਨੂੰ ਪਕੜ ਕਰਕੇ ਹੋਏਗੀ। ਨਾਮ ਕਿੱਥੇ? ਅੰਤਰ ਦੇ ਵਿੱਚ। ਤੇ ਬਾਹਰ ਕਿਸ ਤਰ੍ਹਾਂ ਭਗਤੀ ਹੋ ਸਕਦੀ ਹੈ? ਤੇ ਬਾਹਰ ਝੂਠੇ ਨਾਮ ਦੇ ਜ਼ਰੀਏ, ਅੰਦਰ ਸੱਚੇ ਨਾਮ ਨੂੰ ਪਕੜਨਾ ਤੇ ਅਸਲੀ ਗੱਲ ਮੰਜ਼ਿਲ ਨੂੰ ਅਸੀਂ ਭੁੱਲ ਕਰਕੇ ਬੈਠੇ ਹਾਂ, ਝੂਠ ਨੂੰ ਪਕੜ ਕੇ ਬੈਠੇ ਹਾਂ, ਤੇ ਮੰਜ਼ਿਲ ਤੱਕ ਕਿਵੇਂ ਪਹੁੰਚ ਜਾਵਾਂਗੇ? ਤੇ ਇਹ ਵਿਚਾਰ ਕਰਕੇ ਦੇਖੋ ਕਿ ਅਸੀਂ ਕਿਹੜੇ ਫੇਰੇ ਤੇ ਕਿਹੜੀ ਜਗ੍ਹਾ ਖੜੇ ਹਾਂ। ਅਸੀਂ ਤੇ ਅੱਜ ਤੱਕ ਪਹਿਲਾਂ ਵੀ ਫੇਰਾ ਨਹੀਂ ਲਿਆ ਤੇ ਗੁਰੂ ਨਾਨਕ ਸਾਹਿਬ ਨੇ ਦੂਸਰਾ ਫੇਰਾ ਕਿਹਾ ਜਿਸ ਦੇ ਅੰਦਰ ਇਹ ਅਨਹਦ ਨਾਦ ਯਾਨੀ ਕਿ ਪਰਮਾਤਮਾ ਦੀ ਆਵਾਜ਼ ਪ੍ਰਗਟ ਹੋ ਜਾਂਦੀ ਹੈ।
ਹਰ ਤੇਜ ਨੀਲਾ ਮਨ ਚਾਉ ਪਿਆ ਬੈਰਾਗਿਆ ਬਲਰਾਮ ਜਿਉ।
ਤੀਸਰਾ ਫੇਰਾ ਗੁਰੂ ਨਾਨਕ ਸਾਹਿਬ ਤਿਆਰੀ ਕਰਵਾ ਰਹੇ ਨੇ। ਮਨ ਚਾਉ ਬਿਆ ਬੈਰਾਗੀਆ ਮਨ ਚਾਵ, ਮਨ ਦਾ ਸ਼ੋਕ ਚਾਵ। ਇਸ ਜਗਤ ਦੇ ਵਿੱਚ ਅਸੀਂ ਜੋ ਕੁਛ ਵੀ ਕਰਦੇ ਹਾਂ ਨਾ, ਸ਼ੋਕ ਨਾਲ ਕਰਦੇ ਹਾਂ। ਕੋਈ ਪਹਿਲੇ ਸਿਗਰਟ ਪੀਂਦਾ ਤੇ ਕਿਸ ਕਰਕੇ ਪੀਂਦਾ? ਕਿ ਸ਼ੋਕ ਹੈ ਜੀ ਮੈਂ ਸਿਗਰਟ ਪੀਂਦਾ। ਉਹ ਸ਼ੋਕ ਜਿਹੜਾ ਫਿਰ ਅਮਲ ਦੇ ਵਿੱਚ ਬਦਲ ਜਾਂਦਾ, ਫਿਰ ਛੋੜ ਨਹੀਂ ਸਕਦਾ। ਔਰ ਅਗਰ ਇਹ ਸਾਰੇ ਸ਼ੋਕ ਜਿਹੜੇ ਅਸੀਂ ਸੰਸਾਰ ਦੇ ਕੀਤੇ ਨੇ, ਧੀਆਂ ਪੁੱਤਰ ਜ਼ਮੀਨ ਜਾਇਦਾਦ ਜੜ ਚੇਤਨ ਪਦਾਰਥ ਵਸਤੂ ਸੰਬੰਧਾਂ ਦੇ, ਇਹਨਾਂ ਨੂੰ ਤਿਆਗ ਕਰਕੇ ਅਸੀਂ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਪੈਦਾ ਕਰ ਲਈਏ ਤੇ ਫਿਰ ਅਸੀਂ ਪਰਮਾਤਮਾ ਦੇ ਅਮਲੀ ਬਣ ਜਾਵਾਂਗੇ ਤੇ ਫਿਰ ਸਾਡੇ ਅੰਦਰ ਬੈਰਾਗ ਆ ਜਾਏਗਾ, ਬੈਰਾਗੀ ਹੋ ਜਾਵਾਂਗੇ। ਕਿਸ ਦੇ? ਸੰਸਾਰ ਦੇ ਬੈਰਾਗੀ ਹੋ ਜਾਵਾਂਗੇ, ਪਰਮਾਤਮਾ ਨੂੰ ਮਿਲਣ ਦੇ ਸ਼ੋਕ ਨੂੰ ਹਾਸਲ ਕਰਕੇ, ਪਰਮਾਤਮਾ ਦੇ ਰਾਗੀ ਬਣ ਕਰਕੇ ਉਸ ਬਲ ਨੂੰ ਪ੍ਰਾਪਤ ਕਰ ਲਵਾਂਗੇ।
ਸੰਤ ਜਨਾ ਹਰ ਮੇਲ ਹਰ ਪਾਇਆ ਵਡ ਪਾ ਗਿਆ ਬਲਰਾਮ।
ਹਰੀ ਸੰਤ ਹੈ, ਸੰਤ ਹਰੀ ਆ, ਇਹਦੇ ਚ ਕੋਈ ਭੇਦ ਨਹੀਂ ਹੈ। ਪਰ ਕਹਿੰਦੇ ਨੇ ਅਗਰ ਤੇਰੇ ਭਾਗ ਹੋਣਗੇ ਤੇ ਤੂੰ ਉਸਦੇ ਨਾਲ ਮਿਲ ਸਕਦਾ। ਹੁਣ ਭਾਗ ਕਿਹੜੇ ਨੇ? ਇਸ ਭਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਕੱਢ ਰਹੇ ਨੇ ਕਿ ਇਸ ਵਕਤ ਅਸੀਂ ਜਿਹੜੀ ਕਿਰਿਆ ਅਪਣਾਈਏ ਇਹ ਅਗਲੇ ਜਨਮਾਂ ਸਾਡਾ ਭਾਗ ਬਣ ਕਰਕੇ ਆਏਗੀ। ਔਰ ਅਗਲੇ ਜਨਮਾਂ ਦੇ ਵਿੱਚ ਜਦ ਉਹ ਭਾਗ ਬਣ ਗਿਆ ਤੇ ਕਿਰਿਆ ਅਸੀਂ ਇਸ ਜਨਮ ਵਿੱਚ ਕੀਤੀ ਤੇ ਵਿਚਾਰ ਕਰਕੇ ਦੇਖ ਲਓ, ਉਸਦੇ ਪ੍ਰਭਾਵ ਤੋਂ ਅਸੀਂ ਬਚ ਹੀ ਨਹੀਂ ਸਕਦੇ। ਯਾਨੀ ਕਿ ਜਿਹੜੇ ਕਰਮ ਇਸ ਵਕਤ ਸਾਨੂੰ ਭੁਗਤਣੇ ਪੈ ਰਹੇ ਨੇ, ਪ੍ਰਬੱਧ ਕਰਮ ਕਹੇ ਜਾਂਦੇ ਨੇ, ਅਸੀਂ ਇਹਨਾਂ ਦੇ ਪ੍ਰਭਾਵ ਤੋਂ ਨਹੀਂ ਬਚ ਸਕਦੇ। ਜਿਤਨਾ ਮਰਜ਼ੀ ਰੋਲਾ ਪਿਟਣਾ ਮਚਾ ਲਓ, ਇਹ ਤੇ ਤੁਹਾਨੂੰ ਖਾਣੇ ਹੀ ਪੈਣਗੇ। ਕਿਉਂ? ਕਿਉਂਕਿ ਪਤਾ ਨਹੀਂ ਕਿਹੜੇ ਯੁੱਗ ਕਾਲ ਦੇ ਵਿੱਚ ਅਸੀਂ ਕਿਸ ਦਾ ਗਲਾ ਕੱਟਿਆ ਸੀਗਾ, ਅੱਜ ਸਾਡਾ ਗਲਾ ਕੱਟਿਆ ਜਾ ਰਿਹਾ। ਕਿਉਂ? ਗਲਾ ਤੇ ਅਸੀਂ ਕੱਟਿਆ ਕਿਸ ਯੁੱਗ ਕਾਲ ਦੇ ਵਿੱਚ? ਔਰ ਅੱਜ ਉਸਦੀ ਫਾਂਸੀ ਤੋਂ ਅਸੀਂ ਬਚ ਸਕਦੇ ਨਹੀਂ, ਕਿਉਂਕਿ ਇਹ ਸੂਲ ਦਿੱਤੀ ਗਈ ਹੈ, ਉਸਦਾ ਪ੍ਰਭਾਵ ਹੈ ਤੇ ਇਹ ਪ੍ਰਭਾਵ ਸਾਨੂੰ ਭੁਗਤਣਾ ਪਏਗਾ। ਪਰ ਤਿੰਨ ਹਿੱਸੇ ਨਿਸ਼ਚਿਤ ਨੇ, ਇੱਕ ਹਿੱਸਾ ਤੁਹਾਨੂੰ ਕਰਮ ਕਰਨ ਵਾਸਤੇ ਛੂਟ ਦਿੱਤੀ ਗਈ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਇਹ ਕਹਿੰਦੀ ਹੈ ਕਿ ਨਾਮ ਨੂੰ, ਉਸ ਸ਼ਬਦ ਨੂੰ, ਉਸ ਆਵਾਜ਼ ਨੂੰ ਪ੍ਰਾਪਤ ਕਰੋ, ਉਸ ਪ੍ਰਕਾਸ਼ ਨੂੰ ਪ੍ਰਾਪਤ ਕਰੋ। ਯਾਨੀ ਕਿ ਇਹ ਕੋਈ ਇੱਕ ਜਨਮ ਦਾ ਵਿਸ਼ੇ ਨਹੀਂ ਹੈ, ਅਨੰਤ ਕਾਲ ਤੋਂ ਜੀਵਾਤਮਾ ਜਨਮ ਔਰ ਮਰਨ ਦੇ ਗੇੜੀ ਚ ਮੈਲ ਹੀ ਇਕੱਠੀ ਕਰਕੇ ਬੈਠੀ ਹੈ ਤੇ ਵਿਚਾਰ ਕਰਕੇ ਦੇਖ ਲਓ ਕਿਤਨੀ ਛੋਟੀ ਜੀ ਸੁਤੰਤਰਤਾ ਮਿਲੀ ਹੈ ਨਵਾਂ ਕਰਮ ਕਰਨ ਦੀ। ਤੇ ਇਹ ਨਵੇਂ ਕਰਮ ਜਿਹੜੇ ਨੇ ਅਗਲੇ ਜਨਮਾਂ ਦੇ ਵੀ ਸਾਡਾ ਭਾਗ ਬਣ ਕਰਕੇ ਆਉਂਦੇ ਨੇ। ਅਗਰ ਪਰਮਾਤਮਾ ਦਾ ਸ਼ੋਕ ਪੈਦਾ ਕਰਾਂਗੇ, ਸੰਸਾਰ ਦੇ ਬਰਾਗੀ ਹੋਵਾਂਗੇ ਤੇ ਜ਼ਰੂਰ ਕਿਸੇ ਨਾ ਕਿਸੇ ਜਨਮ ਦੇ ਵਿੱਚ ਹੋ ਸਕਦਾ, ਇਸੇ ਜਨਮ ਵਿੱਚ। ਪਰ ਇਹ ਕੋਈ ਵਿਸ਼ੇ, ਇਹ ਨਿਯਮ ਦਾ ਵਿਸ਼ੇ ਨਹੀਂ ਹੈ, ਨਾ ਕੋਈ ਵਿਧੀ ਹੈ, ਇਹ ਤੇ ਕਰਮਾਂ ਦੀ ਖੇਲ ਹੈ। ਜਦ ਤੱਕ ਪੁਰਾਣੇ ਕਰਮ ਨਸ਼ਟ ਨਹੀਂ ਹੋਣਗੇ, ਭੁਗਤਾਨ ਪੂਰਾ ਨਹੀਂ ਹੋਏਗਾ, ਨਵਾਂ ਕਰਮ ਬਣ ਨਹੀਂ ਸਕਦਾ ਉਸ ਪਰਮਾਤਮਾ ਨੂੰ ਮਿਲਣ ਦਾ। ਤੇ ਸਾਡਾ ਕੰਮ ਕੀ ਹੈ? ਸਟੂਡੈਂਟ ਦਾ ਤੇ ਕੋਈ ਕੰਮ ਹੈ, ਪੜ੍ਹਾਈ ਕਰਨੀ। ਤੁਸੀਂ ਅੱਖ ਬੰਦ ਕਰਕੇ ਪੜ੍ਹਾਈ ਕਰਨੀ, ਉਸ ਪਰਮਾਤਮਾ ਦਾ ਸ਼ੋਕ ਪੈਦਾ ਕਰਨਾ, ਸੰਸਾਰ ਤੋਂ ਬੈਰਾਗੀ ਹੋਰ ਕਰਕੇ। ਤੇ ਫਿਰ ਜ਼ਰੂਰੀ ਗੱਲ ਹੈ ਕਿ ਸਾਡੇ ਮਸਤਕ ਤੇ ਵੀ ਇਹ ਲਿਖ ਦਿੱਤਾ ਜਾਏਗਾ ਕਿ ਹੁਣ ਪਰਮਾਤਮਾ ਦੇ ਨਾਲ ਤੂੰ ਫੇਰੇ ਲੈ ਲੈ।
ਨਿਰਮਲ ਹਰ ਪਾਇਆ ਗੁਣ ਗਾਇਆ ਮੁਖ ਬੋਲੀ ਹਰ ਬਾਣੀ।
ਨਿਰਮਲ ਹੋ ਕਰਕੇ ਉਸ ਪਰਮਾਤਮਾ ਦੀ ਬੋਲੀ ਨੂੰ ਬੋਲਿਆ ਜਾ ਸਕਦਾ। ਪਰਮਾਤਮਾ ਦੀ ਬੋਲੀ ਕਿਹੜੀ ਹੈ? ਧੁਨ ਦੀ ਔਰ ਪ੍ਰਕਾਸ਼ ਦੀ। ਬਾਕੀ ਬੋਲੀਆਂ ਸਾਰੀਆਂ ਝੂਠੀਆਂ ਨੇ, ਬਾਕੀ ਬੋਲੀਆਂ ਤੇ ਕੋਈ ਵੀ ਬੋਲ ਸਕਦਾ। ਕਿਤਾਬ ਅੱਗੇ ਰੱਖ ਲਓ, ਗ੍ਰੰਥ ਸਾਹਿਬ ਅੱਗੇ ਰੱਖ ਲਓ, ਕਿਸੇ ਨੂੰ ਵੀ ਅਕਸ਼ਰੀ ਗਿਆਨ ਹੈਗਾ ਤੂੰ ਪੜ੍ਹ ਲੇਗਾ। ਪਰ ਉਹ ਕਹਿੰਦੇ ਨੇ ਨਹੀਂ, ਜਿਸ ਦਾ ਅੰਤਰ ਦੇ ਵਿੱਚ ਨਿਰਮਲ ਹੋ ਗਿਆ, ਮਨ ਨਿਰਮਲ ਹੋ ਗਿਆ, ਉਹੀ ਪਰਮਾਤਮਾ ਦੀ ਭਾਸ਼ਾ ਨੂੰ ਯਾਨੀ ਕਿ ਸ਼ਬਦ ਨੂੰ ਮਿਲਣ ਦੇ ਕਾਬਿਲ ਬਣ ਸਕਦਾ।
ਸੰਤ ਜਨਾ ਵਡ ਪਾਗੀ ਪਾਇਆ ਹਰ ਕਥੀ ਅਕਤ ਕਾਂ।
ਉਹ ਸੰਤਾ ਦਾ ਅੰਤਰ ਦੇ ਵਿੱਚ ਮੇਲ ਕਹਿੰਦੇ ਨੇ ਬੜੇ ਹੀ ਉੱਚੇ ਭਾਗਾਂ ਦੇ ਨਾਲ ਹੁੰਦਾ। ਮਤ ਕੋਈ ਜਾਣੇ ਕਿ ਅਸੀਂ ਅੱਖ ਬੰਦ ਕਰਕੇ ਡੇਰੇ ਮੰਦਰ ਗੁਰਦੁਆਰੇ ਜਾਂ ਸਤਿਗੁਰਾਂ ਦੇ ਗੱਦੀਆਂ ਦੇ ਚੱਕਰ ਕੱਟ ਰਿਹਾ ਤੇ ਸਾਨੂੰ ਸਤਿਗੁਰ ਦਾ ਮੇਲ ਹੋ ਜਾਏਗਾ ਤੇ ਇਹ ਨਹੀਂ। ਇਹ ਅਨੰਤ ਕਰਮਾਂ ਦੇ ਵਡ ਭਾਗੀ, ਕਰੋੜਾਂ ਹੀ ਜਨਮਾਂ ਦੇ ਜਦੋਂ ਉੱਚੇ ਭਾਗ ਜਾਣੀ ਸਾਡਾ ਸ਼ੋਕ ਜੁੜਦਾ ਨਾ ਪਰਮਾਤਮਾ ਨੂੰ ਮਿਲਣ ਦਾ, ਤਾਂ ਹੀ ਅੰਤਰ ਦੇ ਵਿੱਚ ਸੰਤ ਦੀ ਪ੍ਰਾਪਤੀ ਹੁੰਦੀ ਹੈ ਔਰ ਅਕਥ ਕਹਾਣੀ ਨੂੰ ਕਥਣ ਦੇ ਲਾਇਕ ਬਣ ਜਾਂਦਾ। ਅਕਥ ਕਿਉਂ ਕਿਹਾ? ਕਿਉਂਕਿ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਇਸ ਕਰਕੇ ਅਕਥ ਹੈ। ਕਥਣ ਦੇ ਲਾਇਕ ਹੋ ਜਾਂਦਾ ਕਿਉਂਕਿ ਆਤਮਾ ਇਸ ਸ਼ਬਦ ਦੇ ਨਾਲ ਜੁੜ ਜਾਂਦੀ ਹੈ ਔਰ ਉਸ ਨੂੰ ਵਿਅਕਤ ਕਰਨ ਦੇ ਕਾਬਿਲ ਬਣ ਜਾਂਦੀ ਹੈ।
ਹਿਰਦੇ ਹਰ 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 ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜਿਉ।
ਉਹ ਅੰਤਰ ਦੇ ਵਿੱਚ ਇਸ ਧੁਨ ਤਾਂ ਹੀ ਪ੍ਰਗਟ ਹੁੰਦੀ ਹੈ ਜਦੋਂ ਤੇਰੇ ਕਰੋੜੋ ਜਨਮਾਂ ਦੇ ਪੁੰਨ ਯਾਨੀ ਕਿ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਪ੍ਰਬਲ ਹੋ ਜਾਏ। ਬਿਨਾਂ ਪ੍ਰਬਲਤਾ ਤੇ ਬਿਨਾਂ ਨਿਰਮਲ ਹੋਏ ਕਦੇ ਵੀ ਤੇਰੇ ਮਸਤਕ ਦੇ ਵਿੱਚ ਇਹ ਧੁਨ ਕਦੀ ਵੀ ਪ੍ਰਗਟ ਨਹੀਂ ਹੋਏਗੀ। ਕਿਸੇ ਵੀ ਭਰਮ ਦੇ ਵਿੱਚ ਨਾ ਰਹਿਣਾ, ਕਿਸੇ ਵੀ ਵਿਧੀ ਨੂੰ ਅਪਣਾ ਕਰਕੇ। ਮੈਂ ਸੋਚਣਾ ਕਿ ਅਸੀਂ ਬੜਾ ਜਪ ਕਰਦੇ ਹਾਂ, ਤੁਸੀਂ 2-2.5 ਘੰਟੇ ਦੀ ਗੱਲ ਕਰਦੇ ਹੋ, 2-2.5 ਕਰੋੜ ਯੁੱਗ ਕਰਨ ਦੇ ਬਾਅਦ ਵੀ ਇਹ ਧੁਨ ਪ੍ਰਗਟ ਨਹੀਂ ਹੋ ਸਕਦੀ। ਹਜ਼ਾਰਾਂ ਸਾਲ ਰਿਸ਼ੀ ਮੁਨੀਆਂ ਨੇ ਜ਼ਮੀਨ ਦੇ ਅੰਦਰ ਰਹਿ ਕਰਕੇ ਤਪ ਕੀਤਾ, ਪਰ ਉਹਨਾਂ ਨੂੰ ਇਹ ਧੁਨ ਦੀ ਪ੍ਰਾਪਤੀ ਨਹੀਂ ਹੋਈ। ਧੁਨ ਦੀ ਪ੍ਰਾਪਤੀ ਹੁੰਦੀ ਹੈ ਮਸਤਕ ਦੇ ਭਾਗ ਦੇ ਨਾਲ, ਔਰ ਮਸਤਕ ਦਾ ਭਾਗ ਹੁੰਦਾ ਕਰੋੜਾਂ ਹੀ ਜਨਮਾਂ ਦੇ ਪੁੰਨ। ਪੁੰਨ ਕਿਹੜੇ ਨੇ? ਇੱਕ, ਪਰਮਾਤਮਾ ਨੂੰ ਮਿਲਣ ਦਾ ਸ਼ੋਕ ਔਰ ਮਨ ਹਿਰਦੇ ਦਾ ਅੰਤਰ ਦੇ ਵਿੱਚ ਨਿਰਮਲ ਯਾਨੀ ਸ਼ੁੱਧ ਹੋਣਾ।
ਜਨ ਨਾਨਕ ਬੋਲੇ ਤੇਜ ਲਾਵੇ ਹਰ ਪੁਜੇ ਮਨ ਬੈਰਾਗ ਜਿਉ।
ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਦੇ ਅੰਦਰ ਬੈਰਾਗ ਆ ਗਿਆ ਨਾ ਸੰਸਾਰ ਤੋਂ ਔਰ ਪਰਮਾਤਮਾ ਨੂੰ ਮਿਲਣ ਦਾ ਰਾਗ ਹੋ ਗਿਆ ਤੇ ਕਹਿੰਦੇ ਨੇ ਸਮਝ ਲੈਣਾ ਉਸਦਾ ਉਸ ਪਰਮਾਤਮਾ ਦੇ ਨਾਲ 3 ਫੇਰੇ ਪੂਰੇ ਹੋ ਗਏ।
ਹਰ ਚੌਤੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ।
ਜਦ ਤੱਕ ਮਹਿਜ ਮਨ ਨੂੰ ਸਹਿਜ ਦੀ ਅਵਸਥਾ ਨਹੀਂ ਪ੍ਰਾਪਤੀ ਹੋਏਗੀ, ਹਰੀ ਨੂੰ ਨਹੀਂ ਮਿਲ ਸਕਦੇ। ਮਨ ਨੂੰ ਸਹਿਜ ਤਾਂ ਮਿਲੇਗਾ ਜਦੋਂ ਇਹ ਬ੍ਰਹਮ ਦੇ ਵਿੱਚ ਜਾ ਕਰਕੇ, ਬ੍ਰਹਮ ਦਾ ਅੰਸ਼ ਹੈ, ਕਾਲ ਦਾ ਮਹਾਕਾਲ ਦਾ ਅੰਸ਼ ਹੈ, ਅੰਤਰ ਦੇ ਵਿੱਚ ਬ੍ਰਹਮ ਵਿੱਚ ਜਾ ਕਰਕੇ ਇਹ ਲੀਨ ਹੋ ਜਾਂਦਾ ਤੇ ਆਤਮਾ ਦੀ ਮੁਕਤੀ ਹੋ ਜਾਂਦੀ ਹੈ ਔਰ ਸ਼ਬਦ ਨੂੰ ਮਿਲ ਕਰਕੇ ਸਾਰੇ ਮੰਡਲ ਪਾਰ ਕਰਦੀ ਹੈ। ਜੀਵਾਤਮਾ ਉਸ ਸੱਚਖੰਡ ਅਕਾਲ ਪੁਰਖ ਦੀ ਗੋਦ ਵਿੱਚ ਪਹੁੰਚ ਜਾਂਦੀ ਹੈ, ਤਾਂ ਹੀ ਉਸ ਨੂੰ ਪ੍ਰਾਪਤੀ ਹੋਏਗੀ ਜਦੋਂ ਮਨ ਸਹਿਜ ਯਾਨੀ ਆਪਣੇ ਮੂਲ ਦੇ ਵਿੱਚ ਸਮਾ ਜਾਏਗਾ।
ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ।
ਗੁਰਮੁਖ ਦਾ ਮਿਲ ਜਾਣਾ ਜਿਹੜਾ ਸ਼ੁਭ ਕਰਮ ਹੈ, ਯਾਨੀ ਕਿ ਸ਼ੁਭ ਲੱਛਣ ਹੈ। ਅਗਰ ਗੁਰਮੁਖ ਯਾਨੀ ਸਤਿਗੁਰੂ ਦੇ ਲਈ ਗੁਰਮੁਖ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ ਕਿ ਅਗਰ ਸਤਿਗੁਰ ਦੇ ਨਾਲ ਮੇਲ ਹੋ ਜਾਏ ਬਾਹਰੀ ਰੂਪ ਦੇ ਵਿੱਚ ਤਾਂ ਵੀ ਪ੍ਰਸੰਨਤਾ, ਔਰ ਅੰਤਰ ਦੇ ਵਿੱਚ ਮਿਲ ਜਾਏ ਤੇ ਸਮਝ ਲਓ ਸਾਡੀ ਮੁਕਤੀ ਹੋ ਗਈ। ਮਨ ਔਰ ਤਨ ਤਾਂ ਹੀ ਮਿੱਠੇ ਹੋਣਗੇ, ਮਨ ਮੂਲ ਦੇ ਵਿੱਚ ਜਾ ਕਰਕੇ ਬ੍ਰਹਮ ਵਿੱਚ ਮਿੱਠਾ ਹੋਏਗਾ, ਔਰ ਇਹ ਤਨ ਦੇ ਵਿੱਚੋਂ ਜਦੋਂ ਆਤਮਾ ਸ਼ਬਦ ਦੇ ਨਾਲ ਜੁੜ ਜਾਏਗੀ ਇਹ ਤਨ ਵੀ ਮਿੱਠਾ ਹੋ ਜਾਏਗਾ। ਨਹੀਂ ਤੇ ਮਨ ਵੀ ਕੌੜਾ ਔਰ ਤਨ ਵੀ ਕੌੜਾ, ਕਿਉਂ? ਤਨ ਦੇ ਵਿੱਚ ਰਹਿ ਕਰਕੇ ਅਸੀਂ ਜਿਹੜੀ ਵੀ ਕਿਰਿਆ ਕਰਾਂਗੇ ਔਰ ਮਨ ਨੂੰ ਵੀ ਭੁਗਤਾਨ ਦੇਣਾ ਪਏਗਾ, ਆਤਮਾ ਨੂੰ ਵੀ ਭੁਗਤਾਨ ਦੇਣਾ ਪਏਗਾ, ਦੋਨੋਂ ਨਿਚਲੀ ਔਰ ਉਚਲੀ ਜੂਨਾਂ ਦੇ ਵਿੱਚ ਖੱਜਲ ਹੁੰਦੇ ਰਹਿਣਗੇ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਦਿਨ ਹਰ ਲੇ ਲਾਏ।
ਉਹ ਜਦ ਤੱਕ ਹਰੀ ਰੂਪੀ ਮਿਠਾਸ ਯਾਨੀ ਕਿ ਧੁਨ ਅੰਦਰ ਨਹੀਂ ਮਿਲ ਜਾਂਦੀ, ਪ੍ਰਕਾਸ਼ ਨਹੀਂ ਮਿਲ ਜਾਂਦਾ, ਤਦ ਤੱਕ ਅਸੀਂ ਉਸ ਪਰਮਾਤਮਾ ਦੇ ਮਿਲਣ ਦੇ ਕਾਬਿਲ ਯਾਨੀ ਕਿ ਉਸ ਦੇ ਮਿਠਾਸ ਨੂੰ ਜਾਣ ਹੀ ਨਹੀਂ ਸਕਦੇ। ਮਿਠਾਸ ਕੌਣ ਦੱਸੇਗਾ? ਜਿਸਨੇ ਮਿਠਾਈ ਨੂੰ ਮੂੰਹ ਦੇ ਉੱਪਰ ਰੱਖ ਲਿਆ, ਚੀਨੀ ਨੂੰ ਮੂੰਹ ਤੇ ਰੱਖ ਲਿਆ, ਉਹੀ ਉਸਦੇ ਗੁਣ ਨੂੰ ਵਿਅਕਤ ਕਰ ਸਕਦਾ। ਨਹੀਂ ਤੇ ਮਿੱਠਾ ਮਿੱਠਾ ਕਰਦੇ ਰਹੋ, ਨਾ ਤੇ ਜ਼ਬਾਨ ਮਿੱਠੀ ਹੋਏਗੀ ਨਾ ਤ੍ਰਿਪਤੀ ਹੋਏਗੀ। ਤੋ ਇਹ ਹਾਸਲ ਕਰਨਾ ਜਿਹੜਾ ਹੈ ਇੱਕ ਤਕਨੀਕੀ ਵਿਸ਼ੇ ਹੈ, ਕੁਰਬਾਨ ਹੋਣ ਦਾ ਵਿਸ਼ੇ ਹੈ। ਸਿਰ ਦੀਜੇ ਕਾਣ ਨਾ ਕੀਜੇ, ਯਾਨੀ ਕਿ ਸਿਰ ਦੇ ਕੇ ਵੀ ਤੂੰ ਦਾਵਾ ਨਹੀਂ ਕਰਨਾ ਕਿ ਮੈਂ ਸਿਰ ਦਿੱਤਾ ਤੇ ਮੈਨੂੰ ਗੁਣ ਮਿਲ ਜਾਏ ਯਾਨੀ ਪਰਮਾਤਮਾ ਮਿਲ ਜਾਏ। ਤੇ ਇਹ ਤੇ ਉਹ ਹਸਤੀ ਹੈ ਕਿ ਸਿਰ ਦੇ ਕੇ ਪਰਮਾਤਮਾ ਮਿਲੇ ਤੇ ਜਲਦੀ ਕਰ ਕਿ ਦੇਣ ਵਾਲਾ ਮੁਕਰ ਹੀ ਨਾ ਜਾਵੇ। ਇਹ ਤੇ ਉਹ ਮਜਬੂਰ ਹੈ ਔਰ ਅਸੀਂ 2-2.5 ਘੰਟੇ 4 ਘੰਟੇ 6 ਘੰਟੇ ਜਾਂ ਕੁਝ ਘੰਟੇ ਆ ਗੱਦੀ ਦਾ ਚੱਕਰ ਲਗਾ ਕਰਕੇ ਸੋਚ ਕੇ ਬੈਠੇ ਹਾਂ ਸਾਨੂੰ ਧੁਨ ਮਿਲ ਜਾਏਗੀ, ਪਰਮਾਤਮਾ ਮਿਲ ਜਾਏਗਾ। ਇਹ ਮਨ ਦੀਆਂ ਸਾਰੀਆਂ ਸੂਖਮ ਚਾਲਾਂ ਨੇ, ਬ੍ਰਹਮ ਦੀਆਂ ਅਸੰਖ ਮੋਰੀਆਂ 'ਚ ਅਸੀਂ ਫਸੇ ਹਾਂ। ਇਸ ਮਿੱਠੇ ਨੂੰ ਪ੍ਰਾਪਤ ਕਰਨ ਵਾਸਤੇ ਇਹ ਜ਼ਬਾਨ ਵੀ ਕੱਟ ਕਰਕੇ ਦੇ ਦੇਣੀ ਪੈਂਦੀ ਹੈ, ਤਾਂ ਹੀ ਜਾ ਕਰਕੇ ਮਿੱਠੇ ਦਾ ਪਤਾ ਚੱਲਦਾ ਮਿੱਠਾ ਕੀ ਚੀਜ਼।
ਮਨ ਚਿੰਦਿਆ ਫਲ ਪਾਇਆ ਸੁਆਮੀ ਹਰਿ ਨਾਮ ਵਜੇ ਵਦਾ।
ਮਨ ਚਿੰਦਿਆ ਫਲ ਕਿਹੜਾ? ਇਸ ਜਗਤ ਦੇ ਵਿੱਚ ਮਨ ਜੋ ਕੁਝ ਵਸਤੂਆਂ, ਧਰਮ ਵਸਤੂ ਔਰ ਸੰਬੰਧਾਂ ਨੂੰ ਹਾਸਲ ਕਰਦਾ, ਮਨ ਚਿੰਦਿਆ ਤੇ ਕਹਿੰਦੇ ਨੇ ਨਹੀਂ, ਮਨ ਚਿੰਦਿਆ ਫਲ ਪਾਇਆ ਸੁਆਮੀ। ਸੁਆਮੀ ਨੂੰ ਪਰਮਾਤਮਾ ਨੂੰ ਪ੍ਰਾਪਤ ਕਰ ਲੈਣਾ ਮਨ ਦਾ ਫਲ ਹੈ, ਔਰ ਮਨ ਦਾ ਫਲ ਕਿਹੜਾ? ਨਾਮ ਵਜੀ ਵਧਾਈ। ਨਾਮ ਵਜੀ, ਵਜੀ ਲਫ਼ਜ਼ ਦਾ ਇਸਤੇਮਾਲ ਹੈ ਵੱਜ ਪਿਆ, ਯਾਨੀ ਕਿ ਨਾਮ ਦੇ ਵਿੱਚ ਇੱਕ ਧੁਨ ਹੈ, ਇੱਕ ਆਵਾਜ਼ ਹੈ, ਔਰ ਕਹਿੰਦੇ ਨੇ ਉਹ ਜੀਵਾਤਮਾ ਜਿਹੜੀ ਹੈ ਭਾਗਾਸ਼ਾਲੀ ਹੈ, ਵਧਾਈ ਦੇ ਕਾਬਿਲ ਹੈ, ਜਿਸ ਨੇ ਉਸ ਸੁਆਮੀ ਰੂਪੀ ਆਵਾਜ਼ ਨੂੰ ਜਿਸ ਨੂੰ ਕਿ ਨਾਮ ਕਿਹਾ ਅੰਤਰ ਦੇ ਵਿੱਚ ਪ੍ਰਾਪਤ ਕਰ ਲਿਆ, ਕਿਉਂਕਿ ਇਹ ਹੀ ਮਨ ਚਿੰਦਿਆ ਫਲ ਹੈ, ਕਿਉਂਕਿ ਇਸ ਨੂੰ ਪ੍ਰਾਪਤ ਕਰਕੇ ਹੀ ਮਨ ਆਪਣੇ ਮੂਲ ਦੇ ਵਿੱਚ ਸਮਾਉਣ ਦੇ ਕਾਬਿਲ ਬਣਦਾ।
ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ।
ਤਨ ਹਿਰਦੇ ਨਾਮ ਵਿਗਾਸੀ, ਨਾਮ ਹੁਣ ਕਹਿੰਦੇ ਨੇ ਜਿੱਥੇ ਪਹਿਲੀ ਤੁਕੀ ਕਿਹਾ ਨਾਮ ਵਜੀ ਵਧਾਈ, ਹੁਣ ਕਹਿੰਦੇ ਨੇ ਤਨ ਹਿਰਦੇ ਨਾਮ ਵਿਗਾਸੀ, ਕਹਿੰਦੇ ਨੇ ਉਸ ਨਾਮ ਦੇ ਵਿੱਚ ਪ੍ਰਕਾਸ਼ ਵੀ ਹੈ, ਜਿੱਥੇ ਆਵਾਜ਼ ਦੇ ਵਿੱਚੋਂ ਪ੍ਰਕਾਸ਼ ਆ ਰਿਹਾ, ਤੇ ਕਹਿੰਦੇ ਨੇ ਉਹ ਹਿਰਦੇ ਤਨਵੱਤਾ ਦੇ ਯੋਗ ਨੇ। ਜਿਹੜੇ ਹਿਰਦੇ ਕਿਹੜੇ? ਦਸਵਾਂ ਦਵਾਰ, ਜਿਨ੍ਹਾਂ ਦੇ ਅੰਦਰ ਇਹ ਆਵਾਜ਼ ਰੂਪੀ ਪ੍ਰਕਾਸ਼ ਪ੍ਰਗਟ ਹੋ ਜਾਂਦਾ, ਤੇ ਕਹਿੰਦੇ ਨੇ ਉਹ ਪਰਮਾਤਮਾ ਹਰੀ ਨੇ ਆਪ ਹੀ ਇਹ ਫੇਰੇ ਕਰਾਏ ਨੇ, ਆਪ ਹੀ ਮਿਲਣ ਦੇ ਕਾਬਿਲ ਬਣਾਇਆ। ਕੋਈ ਇਹ ਮਤ ਜਾਣੇ ਕਿ ਮੈਂ ਕਿਸੇ ਵਿਧੀ ਨੂੰ ਅਪਣਾ ਕਰਕੇ ਕਿਸੇ ਡੇਰੇ ਮੰਦਰ ਗੁਰਦੁਆਰਾ ਦੇ ਚੱਕਰ ਕੱਟ ਕੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਵਾਂਗਾ, ਤੇ ਸਾਰੇ ਭਰਮਾਂ ਚੋਂ ਨਿਕਲ ਜਾਓ। ਇਹ ਫੇਰੇ ਉਹ ਹਰੀ ਪਰਮਾਤਮਾ ਠਾਕੁਰ ਦੇ ਜ਼ਰੀਏ ਯਾਨੀ ਕਿ ਸਤਿਗੁਰ ਦੇ ਜ਼ਰੀਏ ਆਪ ਹੀ ਕਰਾਉਂਦਾ, ਕਿਉਂ? ਕਿਉਂਕਿ ਉਹ ਠਾਕੁਰ ਵੀ ਆਪ ਹੀ ਹੈ ਔਰ ਸੁਆਮੀ ਪਰਮਾਤਮਾ ਵੀ ਆਪ ਹੀ ਹੈ। ਉਸ ਦੀ ਮਰਜ਼ੀ ਦੇ ਬਿਨਾਂ, ਉਸ ਦੇ ਪਾਏ ਦੇ ਬਿਨਾਂ ਅਸੀਂ ਕਦੇ ਵੀ ਉਸ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਦੇ।
ਜਨ ਨਾਨਕ ਬੋਲੇ ਜੋਤੀ ਲਾਵੇ ਔਰ ਪਾਇਆ ਪ੍ਰਭ ਅਵਿਨਾਸੀ।
ਔਰ ਇਸ ਤਰੀਕੇ ਦੇ ਨਾਲ ਸਾਰੇ ਰਸਤੇ ਨੂੰ ਤੈਅ ਕਰਦੀ ਜੀਵਾਤਮਾ ਜਦੋਂ ਉਸ ਅਵਿਨਾਸ਼ੀ ਨੂੰ ਅਕਾਲ ਪੁਰਖ ਦੀ ਗੋਦ ਵਿੱਚ ਪਹੁੰਚ ਜਾਂਦੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰੇ ਚਾਰੋਂ ਫੇਰੇ ਪੂਰੇ ਹੋ ਗਏ, ਤੂੰ ਸਦਾ ਲਈ ਸੁਹਾਗਣ ਹੋ ਕਰਕੇ ਆਪਣੀ ਪਤੀ ਦੇ ਗੋਦ ਦੇ ਵਿੱਚ ਸਮਾ ਗਈ, ਉਸ ਇੱਕ ਦੇ ਵਿੱਚ ਸਥਿਤ ਹੋ ਗਈ, ਫਿਰ ਤੈਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਣਾ ਪਏਗਾ। ਸਾਧ ਸੰਗਤ ਜੀ, ਅੱਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਫੇਰਾ ਦੇ ਜ਼ਰੀਏ ਬਿਲਕੁਲ ਸਪਸ਼ਟ ਕਰਦਾ, ਅਸੀਂ ਸੰਸਾਰ ਦੇ ਫੇਰੇ ਲੈ ਰਹੇ ਹਾਂ, ਅਕਾਲ ਪੁਰਖ ਪਰਮਾਤਮਾ ਦੇ ਫੇਰਿਆਂ ਦਾ ਸਾਨੂੰ ਇਲਮ ਹੀ ਨਹੀਂ, ਪਤਾ ਹੀ ਨਹੀਂ। ਜਿਸ ਦੇ ਲਈ ਸਾਡਾ ਜਨਮ ਹੋਇਆ, ਜਿਸ ਦੇ ਲਈ ਸਾਨੂੰ ਇਹ ਬੁੱਧੀ ਦਿੱਤੀ ਗਈ ਹੈ, ਬੁੱਧੀ ਸਾਨੂੰ ਪਰਮਾਤਮਾ ਦੇ ਨਾਲ ਫੇਰੇ ਲੈਣ ਵਾਸਤੇ ਦਿੱਤੀ ਗਈ ਹੈ, ਜਗਤ ਤੇ ਸੰਸਾਰ ਦੇ ਵਸਤੂ ਧੀਆਂ ਪੁੱਤਰ ਜ਼ਮੀਨ ਜਦਾ ਇਹਨਾਂ ਦੇ ਫੇਰੇ ਲੈਣ ਵਾਸਤੇ ਨਹੀਂ ਦਿੱਤੀ ਗਈ। ਤੇ ਪਹਿਲੇ ਫੇਰੇ ਦੇ ਵਿੱਚ ਪ੍ਰਵਿਰਤੀ ਕਰਵਾ ਨੂੰ ਹਾਸਲ ਕਰਨਾ, ਦੂਸਰੇ ਦੇ ਵਿੱਚ ਅੰਤਰ ਦੇ ਵਿੱਚ ਸਤਿਗੁਰੂ ਨੂੰ ਅੰਤਰ ਦੇ ਵਿੱਚ ਧੁੰਦਾ ਪ੍ਰਗਟ ਹੋ ਜਾਣਾ, ਮਨ ਦਾ ਬੈਰਾਗੀ ਹੋ ਜਾਣਾ, ਤੀਸਰੇ ਫੇਰੇ ਦੇ ਵਿੱਚ ਪਰਮਾਤਮਾ ਦੇ ਮਿਲਣ ਦੇ ਸ਼ੋਕ ਨੂੰ ਪੈਦਾ ਕਰਕੇ ਅੰਤਰ ਦੇ ਵਿੱਚ ਧੁੰਨ ਪ੍ਰਕਾਸ਼ ਜਦੋਂ ਪ੍ਰਗਟ ਹੋ ਜਾਂਦਾ, ਇਹ ਜੀਵਾਤਮਾ ਆਪਣੇ ਅੰਦਰ ਦੇ ਸਾਰੇ ਰਸਤੇ ਨੂੰ ਤੈਅ ਕਰਦੀ, ਸਦਾ ਲਈ ਸੁਹਾਗਣ ਹੋ ਜਾਂਦੀ ਹੈ। ਤੇ ਇਸ ਤਰੀਕੇ ਦੇ ਨਾਲ ਫੇਰੇ ਦੇ ਜ਼ਰੀਏ इस जगत दे विच गुरु नानक साहब ने बाणी उचारी। हुण विचार करके देख लो इस शब्द नूं असीं केड़ी जगह इस्तेमाल कर रहे हां और उस जगह इस्तेमाल करके असीं किस अवस्था नूं हासिल कर रहे हां और असली रूहानियत रस्ता की है, असीं केड़े मार्ग ते चल रहे हां और अज तक असीं कितने ही जन्म ले ने इंसान दे उस परमात्मा दे नाल मिलण दा, अज तक असीं इक फेरा यानी कि प्रवृत्ति कर्म नूं हासिल नहीं कीता ते परमात्मा नूं मिलण दे काबिल कदों किस युग काल दे विच बणांगे, इह विचार करन दा मजमून है। रूहानियत की फिसासी बड़ी गहरी है, असि उसके द्वार तक अज तक नहीं पहुंचे। गुरु नानक साहब की निंदा कर सकते हैं, बाणी की निंदा कर सकते हैं, अभाव लिया सकते हैं, पर परमात्मा दे नाल फेरा ताई होएगा जो तो प्रवृत्ति कर्म नू हासिल करांगे और प्रवृत्ति कर्म कोई विधि नहीं है, कोई दो ढाई घंटे का जप नहीं है। यह तो अनंत काल दे विच जद भी जीवात्मा मनुष्य जन्म दे विच आंदी है, यह तो कुरबानी का विषय है। कुरबान हो जाओ और परमात्मा दे विच लीन होकर सदा लई सुहागन हो जाओ और वह लक्षण अवश्य प्रगट होणगे जिन्हां दी की निंदा इस जगत दे विच कीती जांदी है। तो साध संगत जी, गुरु नानक साहब जिहड़ी बाणी दिंदे ने उहदे विच कुछ तुकां भी लैंदे ने, कुछ मिसालां भी दिंदे ने। उन्हां दा भाव ना तो कोई निंदा करनी, ना किसी की वडियाई करनी, ना ही कोई नवा मत या धर्म चलाना। कोई भी मालक का प्यारा इस प्रक्रिया का कुछ होर अर्थ कढ़दा है तो उसकी अपनी मरमत है। गुरमत का सारी प्रक्रिया के नाल कोई भी संबंध नहीं है।